ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿਓ ਨਰਾਗ ਪੂਰਨ ਦੇਖਿਓ ਆਤਮਾ ਦੁਐਤੈ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੌ ਪ੍ਰਕਾਰੀ ਭਗਤ ਕਰ ਸਾਧੈ ਨਵ ਦੁਆਰ ਗੁਰਮਤੀ ਗੁਰਮੁਖ ਪਿਰਮ ਚਖਾਇਆ ਗਾਵੈ ਜੀਵ ਰਸਾਇਣ ਰਤੀ ਨਵੀਂ ਖੰਡੀ ਜਾਣ ਆਇਆ ਰਾਜ ਜੋਗ ਜਨ ਸਤੀ ਅਸਤੀ ਨੌਕਰ ਨੌਕਰ ਸਾਧਿਆ ਵਰਤਮਾਨ ਪਰਲੋ ਉਤਪਤੀ ਨਵਨਿਧ ਪਿਛ ਲੱਗਣੀ ਨਾਥ ਅਨਾਥ ਸਨਾਥ ਜੁਗਤੀ ਨੌ ਉਖਰ ਵਿੱਚ ਉਖਲੀ ਮਿੱਠੀ ਕੌੜੀ ਠੰਡੀ ਤੱਤੀ ਸਾਧ ਸੰਗਤ ਗੁਰਮਤ ਸਣਖਤੀ ਨੌ ਉਖਲ ਵਿੱਚ ਉਖਲੀ ਮਿੱਠੀ ਕੌੜੀ ਠੰਡੀ ਤੱਤੀ ਸਾਧ ਸੰਗਤ ਗੁਰਮਤ ਸਣਖਤੀ ਨੌ ਪ੍ਰਕਾਰੀ ਭਗਤ ਕਰ ਸਾਧੈ ਨਵ ਦੁਆਰ ਗੁਰਮਤੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਾਰੀਆਂ ਸੰਗਤਾਂ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਹਾਜ਼ਰ ਹੋਏ ਹੋ ਸਮੂਹ ਸਰੋਤਾ ਜਨ ਗੁਰੂ ਕੇ ਪਿਆਰ ਵਾਲੇ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਕਮਸਤਕ ਹੋ ਕੇ ਗੁਰੂ ਕਾ ਦੀਦਾਰ ਕਰਕੇ ਸੰਗਤ ਵਿੱਚ ਵਿਰਾਜਮਾਨ ਹੋ ਸਮੇਂ ਅਨੁਸਾਰ ਕੀਰਤਨ ਔਰ ਕਥਾ ਦਾ ਜੋ ਨਿਯਮ ਬਣਿਆ ਹੋਇਆ ਹੈ ਉਹਦੇ ਅਨੁਸਾਰ ਹੁਣੇ ਹੁਣ ਕੀਰਤਨ ਹੋ ਕੇ ਹਟਿਆ ਅਤੇ ਹੁਣ ਭਾਈ ਗੁਰਦਾਸ ਸਾਹਿਬ ਜੀ ਦੀ ਚੱਲਦੀ ਹੋਈ ਲੜੀਵਾਰ ਉਹਨਾਂ ਦੀ ਰਚਨਾ ਦੀ ਕਥਾ ਹੈ ਉਹਦਾ ਸ਼ਬਦ ਆਪ ਜੀ ਨੇ ਸਰਵਣ ਕਰ ਲਿਆ ਅਤੇ ਉਸੇ ਸ਼ਬਦ ਦੀ ਵਿਆਖਿਆ ਹੋਣੀ ਹੈ ਕਿ ਭਾਈ ਸਾਹਿਬ ਜੀ ਨੇ ਨੌ ਦੀ ਗਿਣਤੀ ਨਾਲ ਵਿਸ਼ੇਸ਼ ਕਰਕੇ ਜੋ ਸਾਨੂੰ ਗੱਲਾਂ ਸਮਝਾਈਆਂ ਹਨ ਉਸ ਗੁਰਮਤ ਦੀ ਵਿਚਾਰ ਨੂੰ ਸਮਝਣਾ ਹੈ ਤਾਂ ਕਿ ਸਾਡਾ ਸਮਾਂ ਕਿਰਤ ਕਿਰਤ ਹੋਵੇ ਮਨੁੱਖ ਸਰੀਰ ਵਿੱਚ ਆਏ ਹੋਏ ਗੁਰਮਤ ਨੂੰ ਧਾਰਨ ਕਰਕੇ ਮੋਕਸ਼ ਦੀ ਪ੍ਰਾਪਤੀ ਹੋ ਜਾਏ ਇਹੀ ਪਰਮ ਪ੍ਰਯੋਜਨ ਹੈ ਜਿੱਥੇ ਲੜੀਵਾਰ ਕਥਾ ਹਰ ਰੋਜ਼ ਸ਼ਾਮ ਦੇ ਵਕਤ ਹੁੰਦੀ ਹੈ। ਦੁਪਹਿਰ ਦੇ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਰਚਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਹੈ ਜੋ 60 ਰਾਗ ਵਿੱਚ ਚੱਲ ਰਹੀ ਹੈ। ਸੋ ਸ਼ਾਮ ਦੇ ਵਕਤ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਹੈ। ਆਓ ਵਿਚਾਰ ਸ਼ੁਰੂ ਹੋਣ ਤੋਂ ਪਹਿਲਾਂ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਯਾਦ ਮਨਾਈ ਜਾ ਰਹੀ ਹੈ ਅਤੇ ਜਿਸ ਨੂੰ ਮੁਸਲਮਾਨ ਲੇਖਕਾਂ ਨੇ ਵੀ ਔਰ ਸਿੱਖ ਲੇਖਕਾਂ ਨੇ ਤਾਂ ਚਲੋ ਲਿਖਣੀ ਸੀ। ਸ਼ਾਹ ਮਹਿਮੂਦ ਲਿਖਦਾ ਹੈ, ਕਹਿੰਦਾ ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ। ਉਹ ਬਲੀ ਨਹੀਂ, ਉਹ ਕਹਿੰਦਾ ਵੀ ਮਹਾਂਬਲੀ ਸੀ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ। ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਆਪਣੀ ਤਾਕਤ ਦੇ ਨਾਲ ਇੱਕ ਵਾਰੀ ਧਰਤੀ ਦਾ ਤਖ਼ਤਾ ਹਿਲਾ ਦਿੱਤਾ ਇਸ ਯੋਧੇ ਨੇ ਅਤੇ ਉਹ ਕਹਿੰਦਾ ਮਹਾਰਾਜ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇਆ ਗਿਆ। ਸ਼ਾਹ ਮੁਹੰਮਦ ਦਾ ਜਾਣ 50 ਵਰਸਾਂ ਹੱਛਾ ਰੱਜ ਕੇ ਰਾਜ ਕਮਾਇਆ ਗਿਆ। ਤੇ 40 ਵਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ 10 ਵਰੇ ਉਹਦੀ ਔਲਾਦ ਨੇ, 50 ਵਰਿਆਂ ਦੀ ਗੱਲ ਇਕੱਠੀ ਕਰਦਾ। ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਤੇ ਜਿਸ ਪ੍ਰਕਾਰ ਉਹਦੀ ਬਹਾਦਰੀ ਦਾ ਸਿੱਕਾ ਜੰਮਿਆ ਤੇ ਆਖਿਰ ਸੰਸਾਰ ਤੋਂ ਆਪਣੀ ਜ਼ਿੰਦਗੀ ਦੇ ਸਵਾਸ ਪੂਰੇ ਕਰਕੇ ਸ਼ੇਰੇ ਪੰਜਾਬ ਦਾ ਜਾਣਾ ਕੀ ਹੋਇਆ ਕਿ ਸਿੱਖ ਰਾਜ ਦਾ ਸੂਰਜ ਅਸਤ ਹੋ ਗਿਆ। ਉਸ ਵੇਲੇ ਤੋਂ ਇਹ ਛਪਿਆ ਹੋਇਆ ਸੂਰਜ ਮੁੜ ਕੇ ਉਦੈ ਨਹੀਂ ਹੋਇਆ ਹੁਣ ਤੱਕ। ਇਹਦੀ ਮੌਤ ਦੇ ਨਾਲ ਇਹ ਸਿੱਖਾਂ ਦਾ ਰਾਜ ਸਮਾਪਤ ਹੋ ਗਿਆ। ਸਦਾ ਜਿਉਂਦਾ ਹੈ ਸ਼ੇਰੇ ਪੰਜਾਬ ਆਪਣੀ ਕਰਨੀ ਕਰਕੇ ਜਿਉਂਦਾ ਰਹੇਗਾ। ਤੇ ਸ਼ੇਰੇ ਪੰਜਾਬ ਦੇ ਅੰਦਰ ਸੰਤਾਂ ਮਹਾਂਪੁਰਸ਼ਾਂ ਦਾ ਕਿੰਨਾ ਸਤਿਕਾਰ ਸੀ, ਇਹ ਉਹਨਾਂ ਦੇ ਜੀਵਨ ਔਰ ਉਹਨਾਂ ਦੇ ਇੱਕ ਇੱਕ ਦਿਨ ਦਾ ਇਤਿਹਾਸ ਲਿਖਣ ਵਾਲਾ ਲੇਖਕ ਮੁਨਸ਼ੀ ਉਹਨਾਂ ਦਾ, ਜਿਸ ਨੇ ਸ਼ੇਰੇ ਪੰਜਾਬ ਦਾ ਇੱਕ ਇੱਕ ਦਿਨ ਦਾ ਇਤਿਹਾਸ ਅੰਕਿਤ ਕੀਤਾ ਵੀ ਸ਼ੇਰੇ ਪੰਜਾਬ ਦੇ ਦਰਬਾਰ ਵਿੱਚ ਅੱਜ ਕੀ ਹੋਇਆ। ਬੜੀ ਦੇਰ ਤੱਕ ਉਹ ਪੁਸਤਕ ਦੇ ਰੂਪ ਦੇ ਵਿੱਚ ਨਹੀਂ ਸੀ ਆਈ ਗੱਲ ਤੇ ਅੱਜ ਪੁਸਤਕ ਦੇ ਰੂਪ ਵਿੱਚ ਛਪ ਚੁੱਕੀ ਹੈ, ਪੜ੍ਹਨ ਵਾਲੀ ਹੈ ਤੇ ਉਹਦੇ ਵਿੱਚ ਸ਼ੇਰੇ ਪੰਜਾਬ ਤੇ ਉਹਨਾਂ ਦੇ ਕਿਹੜੇ ਪੱਖ ਦੀ ਉਸਤਤ ਕੀਤੀ ਜਾਏ। ਸ਼ੇਰੇ ਪੰਜਾਬ ਦਾ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਪਿਆਰ ਦੇਖਿਆ ਜਾਏ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਕੋਰੜੇ ਖਾਣੇ ਪ੍ਰਵਾਨ ਕਰ ਲਏ, ਇਮਲੀ ਦੇ ਦਰਖਤ ਨਾਲ ਬੰਨ੍ਹ ਕੇ ਕੁੱਟਿਆ ਗਿਆ। ਐਡਾ ਬੜਾ ਸ਼ਕਤੀਸ਼ਾਲੀ ਰਾਜਾ, ਉਹਨੇ ਦੱਸ ਦਿੱਤਾ ਕਿ ਅਕਾਲ ਤਖ਼ਤ ਦਾ ਜਥੇਦਾਰ ਕਿੱਡਾ ਵੱਡਾ ਉੱਚਾ ਹੁੰਦਾ ਹੈ। ਰਾਜਸੀ ਤਾਕਤ ਉਹਦੇ ਮੂਹਰੇ ਕੁਛ ਵੀ ਨਹੀਂ, ਧਾਰਮਿਕ ਹਸਤੀ ਹੈ। ਅੱਜ ਸਾਡੀਆਂ ਪਰੰਪਰਾ ਦਾ ਘਾਣ ਹੋ ਚੁੱਕਾ ਹੈ, ਮਿੱਟੀ ਵਿੱਚ ਮਿਲਾ ਦਿੱਤੀਆਂ ਗਈਆਂ ਰਾਜਨੀਤਿਕ ਲੋਕਾਂ ਨੇ, ਕੱਖ ਨਹੀਂ ਛੱਡਿਆ। ਜਿਹੜਾ ਸਿਧਾਂਤਾਂ ਦਾ ਘਾਣ ਹੋਇਆ, ਪਤਾ ਨਹੀਂ ਕਦੋਂ ਤੇ ਕਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਦੀ ਲੋਕਾਂ ਦੇ ਵਿੱਚ ਥਾਂ ਕਿਵੇਂ ਬਣੇਗੀ, ਜਦੋਂ ਅਕਾਲੀ ਫੂਲਾ ਸਿੰਘ ਵਰਗੇ ਜਾਂ ਤੇ ਥੋੜੇ ਸਮੇਂ ਸਰਵ ਪ੍ਰਮਾਣਿਤ ਜਥੇਦਾਰ ਭਾਈ ਰਣਜੀਤ ਸਿੰਘ ਜੀ ਤੇ ਜਿਨ੍ਹਾਂ ਦੇ ਕੋਲੋਂ ਮੈਂ ਆਪਣੀ ਅੱਖਾਂ ਨਾਲ ਵੇਖਿਆ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਪੈ ਕਰਦਾ ਸੀ, ਅਕਾਲੀ ਦਲ ਦਾ ਪ੍ਰਧਾਨ ਵੀ ਪੈ ਕਰਦਾ ਸੀ, ਬੜੇ ਬੜੇ ਪਖੰਡੀ ਥਰ ਥਰ ਕੰਬਦੇ ਸੀ ਜਿੰਨੀ ਦੇਰ ਤੱਕ ਭਾਈ ਸਾਹਿਬ ਜੀ ਰਹੇ। ਠੀਕ ਹੈ, ਰਾਜਨੀਤੀ ਖੇਡ ਵਰਤ ਗਈ। ਸ਼ੇਰੇ ਪੰਜਾਬ ਦੀ ਇਹ ਅਕਾਲ ਤਖਤ ਸਾਹਿਬ ਪ੍ਰਤੀ ਜੋ ਨਿਸ਼ਠਾ ਹੈ ਉਹਦਾ ਸਬੂਤ ਹੈ ਕਿ ਮਿਲੀ ਹੋਈ ਸਜ਼ਾ ਪ੍ਰਵਾਨ ਕਰ ਲਏ। ਕੋਰੜੇ ਮਾਰੇ ਗਏ, ਕੋਈ ਉਜ਼ਰ ਨਹੀਂ ਕੀਤਾ। ਔਰ ਫਿਰ ਦਿੱਲੀ ਗੁਰਦੁਆਰਿਆਂ ਦੇ ਸੇਵਾ ਕਰਨ ਵਾਲੇ ਸੇਵਾਦਾਰ ਪੁਜ਼ਾਰੀ ਇਕੱਠੇ ਹੋ ਕੇ ਇੱਕ ਵਾਰੀ ਸ਼ੇਰੇ ਪੰਜਾਬ ਨੂੰ ਮਿਲਣ ਵਾਸਤੇ ਆਏ ਤਾਂ ਜਿਸ ਵੇਲੇ ਸ਼ੇਰੇ ਪੰਜਾਬ ਨੂੰ ਪਤਾ ਲੱਗਿਆ ਕਿ ਮੇਰੇ ਦਰਬਾਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਅਤੇ ਉਹ ਮੇਰੇ ਕੋਲ ਪੁਜ਼ਾਰੇ ਆ ਤਾਂ ਆਪਣਾ ਤਖ਼ਤ ਛੱਡ ਕੇ ਉਹਨਾਂ ਵੱਲ ਨੂੰ ਦੌੜਿਆ, ਉਹਨਾਂ ਦੇ ਸਵਾਗਤ ਲਈ ਪਹੁੰਚਿਆ, ਆਪਣਾ ਦਾੜਾ ਫੜ ਕੇ ਉਹਨਾਂ ਦੇ ਚਰਨਾਂ ਨੂੰ ਝਾੜਿਆ ਕਿ ਤੁਸੀਂ ਗੁਰੂ ਕੇ ਅਸਥਾਨਾਂ ਦੇ ਉੱਤੇ ਸੇਵਾ ਕਰਨ ਵਾਲੇ ਹੋ। ਉਹਨਾਂ ਦੇ ਮਨ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਹੋਣ ਦੇ ਨਾਤੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਸੀ ਅਤੇ ਉਹਦੀਆਂ ਬੜੀਆਂ ਕਹਾਣੀਆਂ ਬਚਿੱਤਰ ਨੇ ਅਤੇ ਇਸੇ ਤਰ੍ਹਾਂ ਜੇ ਉਹਨਾਂ ਦੀ ਸੂਰਬੀਰਤਾ ਦੀ ਗੱਲ ਕਰਦੇ ਹਾਂ ਤਾਂ ਬੜੀਆਂ ਕਲਮੀਆਂ ਕਹਾਣੀਆਂ। ਹਰੀ ਸਿੰਘ ਨਲੀਏ ਵਰਗੇ ਜਿਨ੍ਹਾਂ ਦੇ ਫੌਜ ਦੇ ਵਿੱਚ ਬੜੇ ਵੱਡੇ ਜਰਨੈਲ ਨੇ, ਸ਼ੇਰੇ ਪੰਜਾਬ ਨੂੰ ਆਪਣੇ ਸਾਰੇ ਪੰਜਾਬ ਦੇ ਪਿੰਡਾਂ ਦਾ ਨਾਂ ਜਵਾਨੀ ਯਾਦ ਸੀ, ਮੇਰੀ ਰਾਜ ਦੇ ਵਿੱਚ ਕਿਹੜੇ ਕਿਹੜੇ ਪਿੰਡ ਨੇ, ਉਹਨੂੰ ਹਰ ਇੱਕ ਸਿਪਾਹੀ ਦਾ ਨਾਂ ਚੇਤੇ ਸੀ ਕਿ ਮੇਰੀ ਫੌਜ ਵਿੱਚ ਕਿਹੜੇ ਸਿਪਾਹੀ ਦਾ ਕੀ ਨਾਂ ਹੈ। ਐਡਾ ਵੱਡਾ ਦਿਮਾਗ ਸੀ ਸ਼ੇਰੇ ਪੰਜਾਬ ਦਾ। ਜੇ ਸ਼ੇਰੇ ਪੰਜਾਬ ਦੇ ਨਿਆਂ ਦੀ ਗੱਲ ਕਰੀਏ ਤਾਂ ਫਿਰ ਬੜੀ ਵਿਚਿੱਤਰ ਹੈ। ਸ਼ੇਰੇ ਪੰਜਾਬ ਦੇ ਦਰਬਾਰ ਦੇ ਅੰਦਰ ਇੱਕ ਨਗਰ ਦੇ ਕੁਝ ਗੁਰਸਿੱਖ ਇਕੱਠੇ ਹੋ ਕੇ ਦਰਬਾਰ ਵਿੱਚ ਪਹੁੰਚਦੇ ਨੇ, ਇੱਕ ਪੁਕਾਰ ਲੈ ਕੇ ਪਹੁੰਚਦੇ ਨੇ, ਦਰਖਾਸਤ ਦਿੱਤੀ, ਪੁੱਛਿਆ ਤੁਹਾਨੂੰ ਕੀ ਤਕਲੀਫ ਹੈ। ਕਹਿਣ ਲੱਗੇ ਸਰਕਾਰ ਸਾਡੇ ਨਗਰ ਦੇ ਵਿੱਚ ਮਸੀਤ ਹੈ ਅਤੇ ਮੁਸਲਮਾਨਾਂ ਦੇ ਘਰ ਨੂੰ ਕੁਝ, ਉਹ ਮਸੀਤ ਵਿੱਚ ਬਹੁਤ ਉੱਚੇ ਉੱਚੇ ਆਵਾਜ਼ ਦਿੰਦੇ ਹੈ ਅਤੇ ਸਾਨੂੰ ਇਹ ਚੰਗੀ ਨਹੀਂ ਲੱਗਦੀ, ਸਾਡੇ ਪਿੰਡ ਵਿੱਚ ਮਸੀਤ ਨਹੀਂ ਹੋਣੀ ਚਾਹੀਦੀ, ਉੱਥੇ ਗੁਰਸਿੱਖਾਂ ਦੇ ਘਰ ਨੇ, ਇਸ ਕਰਕੇ ਇਹਨਾਂ ਨੂੰ ਜਾਂ ਤਾਂ ਕਿਸੇ ਹੋਰ ਥਾਂ ਜਗ੍ਹਾ ਦਿੱਤੀ ਜਾਏ, ਨਹੀਂ ਇਸ ਇਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਏ। ਅਸੀਂ ਮੁਸਲਮਾਨਾਂ 'ਤੇ ਪੁਕਾਰੂ ਹਾਂ। ਸ਼ੇਰੇ ਪੰਜਾਬ ਕਹਿਣ ਲੱਗੇ ਠੀਕ ਹੈ, ਤੁਹਾਡੀ ਸ਼ਿਕਾਇਤ ਮੈਂ ਸੁਣ ਲਈ। ਉਹਨਾਂ ਨੂੰ ਤਾਰੀਖ ਦੇ ਦਿੱਤੀ, ਫਲਾਨੀ ਤਾਰੀਖ ਨੂੰ ਹਾਜ਼ਰ ਹੋ, ਕਚਹਿਰੀ ਦੇ ਵਿੱਚ ਸਾਹਮਣੇ ਫੈਸਲਾ ਹੋਏਗਾ, ਜਿਹਦੇ ਉੱਤੇ ਪੁਕਾਰ ਕੀਤੀ ਹੈ ਉਹਨਾਂ ਨੂੰ ਵੀ ਸੁਣ ਲਿਆ ਜਾਏ ਅਤੇ ਮੁਸਲਮਾਨਾਂ ਨੂੰ ਸਰਕਾਰ ਨੇ ਹੁਕਮ ਕੀਤਾ ਕਿ ਉਹਨਾਂ ਨੂੰ ਹਾਜ਼ਰ ਹੋਣਾ ਪਊਗਾ, ਉਹ ਆਪਣਾ ਪੱਖ ਦੱਸਣ। ਉਹਨਾਂ ਦੇ ਉੱਤੇ ਸ਼ਿਕਾਇਤ ਆਈ, ਸ਼ੇਰੇ ਪੰਜਾਬ ਬੈਠੇ ਨੇ, ਫਿਰ ਦੁਹਰਾਈ ਗਈ ਗੱਲ ਕਿ ਤੁਹਾਨੂੰ ਕੀ ਤਕਲੀਫ ਹੈ, ਜਾ ਤਕਲੀਫ ਹੈ। ਬਿਲਕੁਲ ਅਣਜਾਣ ਬਣ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੁੱਛਦੇ ਹੈ ਕਿ ਬਈ ਤੁਸੀਂ ਉੱਚੇ ਉੱਚੇ ਇੰਨੀ ਆਵਾਜ਼ ਕਿਉਂ ਦਿੰਦੇ ਹੋ, ਕੂਕਾਂ ਕਿਉਂ ਮਾਰਦੇ ਹੋ, ਜਾਣਦਾ ਸੀ ਮਹਾਰਾਜ ਕੀ ਹੈ। ਕਹਿਣ ਲੱਗੇ ਸਰਕਾਰ ਬਹੁਤ ਡਰੇ ਅਤੇ ਸਹਿਮੇ ਹੋਏ ਮੁਸਲਮਾਨ, ਉਹਨਾਂ ਨੂੰ ਪਤਾ ਸੀ ਸਾਡੇ ਬਜ਼ੁਰਗਾਂ ਨੇ ਪੁਸ਼ਤ ਦਰ ਪੁਸ਼ਤ ਕਿੰਨਾ ਤੰਗ ਕੀਤਾ ਇਹਨਾਂ ਨੂੰ ਸਿੱਖਾਂ ਨੂੰ, ਅੱਜ ਸਿੱਖਾਂ ਦਾ ਰਾਜ ਆ ਗਿਆ ਅਤੇ ਫਿਰ ਇਹ ਸਾਡੇ ਵੱਡਿਆਂ ਦੇ ਕੰਡੇ ਬੀਜੇ ਹੋਏ ਉਹਨਾਂ ਦੀ ਸੰਤਾਨ ਨੂੰ ਚੁਗੜੇ ਹੀ ਪੈਣਗੇ, ਉਹ ਆਪਣੇ ਸਬਰ ਸੰਤੋਖ ਨਾਲ ਖੜ੍ਹੇ ਨੇ, ਫੈਸਲਾ ਸਾਡੇ ਹੱਕ ਵਿੱਚ ਨਹੀਂ ਹੋਏਗਾ। ਕਹਿਣ ਲੱਗੇ ਸਰਕਾਰ ਕੂਕਾਂ ਨਹੀਂ ਮਾਰਦੇ ਅਤੇ ਇਸਲਾਮ ਦੇ ਵਿੱਚ ਇਹਨੂੰ ਬਾਂਗ ਕਹਿੰਦੇ ਨੇ। ਮੁੱਲਾ ਨੂੰ ਹੁਕਮ ਹੈ ਕਿ ਮਸੀਤ ਵਿੱਚ ਜਾ ਕੇ ਮਨਾਰੇ 'ਤੇ ਚੜ੍ਹੇ ਤੇ ਅੱਲਾਹੂ ਅਕਬਰ ਦੀ ਉੱਚੀ ਆਵਾਜ਼ ਦੇਵੇ ਤੇ ਮੁਹੰਮਦ ਰਸੂਲ ਅੱਲਾ ਨੂੰ ਯਾਦ ਕਰੇ। ਔਰ ਇਹ ਸੂਚਨਾ ਹੈ ਕਿ ਨਵਾਜ਼ ਦਾ ਟਾਈਮ ਹੋ ਗਿਆ ਤੇ ਮੁਸਲਮਾਨ ਆ ਕੇ ਮਸੀਤ ਵਿੱਚ ਨਵਾਜ਼ ਪੜ੍ਹੋ। ਉਹਦੇ ਲਈ ਬਾਂਗ ਹੈ, ਸੱਦਿਆ ਜਾ ਰਿਹਾ। ਸ਼ੇਰੇ ਪੰਜਾਬ ਕਹਿਣ ਲੱਗੇ ਬਸ ਇਹੀ ਗੱਲ ਹੈ ਕਿ ਜਾਂ ਇਸ ਤੋਂ ਬਿਨਾਂ ਹੋਰ ਵੀ ਹੈ? ਕਹਿੰਦੇ ਨਹੀਂ, ਸਰਕਾਰ ਇਹੀ ਹੈ, ਜੋ ਸਰਕਾਰ ਹੁਕਮ ਕਰੂਗੀ ਅਸੀਂ ਉਹ ਕਰਨ ਨੂੰ ਤਿਆਰ ਹੈ। ਸ਼ੇਰੇ ਪੰਜਾਬ ਕਹਿਣ ਲੱਗੇ ਅੱਜ ਤੋਂ ਬਾਅਦ ਤੁਸੀਂ ਬਾਂਗ ਨਹੀਂ ਦੇਣੀ, ਉੱਚੇ ਨਹੀਂ ਬੋਲਣਾ, ਠੀਕ ਹੈ ਜੀ? ਸਰਕਾਰ ਅੱਜ ਤੋਂ ਬਾਅਦ ਮਸੀਤ ਵਿੱਚ ਕਦੇ ਅੱਲਾਹੂ ਅਕਬਰ ਦੀ ਆਵਾਜ਼ ਨਹੀਂ ਆਏਗੀ। ਕਿਉਂ ਵੀ ਤੁਸੀਂ ਖੁਸ਼ ਹੋ? ਹੁਣ ਕਹਿੰਦੇ ਹਾਂ ਸਰਕਾਰ ਅਸੀਂ ਖੁਸ਼ ਹੈ। ਕਹਿੰਦੇ ਹੁਣ ਸਰਕਾਰ ਵੱਲੋਂ ਇੱਕ ਹੁਕਮ ਦਿੱਤਾ ਜਾਂਦਾ ਤੁਹਾਨੂੰ, ਜਿਨ੍ਹਾਂ ਨੇ ਪੁਕਾਰ ਕੀਤੀ ਸੀ, ਜਿਹੜੇ ਨਵਾਜ਼ ਪੜ੍ਹਨ ਵਾਲੇ ਨੇ ਇਹਨਾਂ ਨੂੰ ਪਤਾ ਨਹੀਂ ਚੱਲਣਾ ਕਿ ਨਵਾਜ਼ ਦਾ ਵਕਤ ਹੋ ਗਿਆ। ਪੰਜੇ ਵਕਤ ਨਵਾਜ਼ ਦੇ ਸਮੇਂ ਲਿਸਟ ਬਣਾ ਲਓ, ਮੁਸਲਮਾਨਾਂ ਦੇ ਇਕੱਲੇ ਇਕੱਲੇ ਕੋਲ ਜਾ ਕੇ ਬੁਲਾ ਕੇ ਲੈ ਕੇ ਆਇਆ ਕਰੋ ਜੀ, ਮਸੀਤ ਪੜ੍ਹਨ ਉੱਤੇ ਜਾਓ, ਨਵਾਜ਼ ਦਾ ਵਕਤ ਹੋ ਗਿਆ। ਉਹ ਸ਼ਿਕਾਇਤ ਕਰਨ ਵਾਲੇ ਕਹਿੰਦੇ ਤਾਂ ਆਪਾਂ ਆਪਣੀ ਜਾਨ ਨੂੰ ਕਲੇਸ਼ ਪਾ ਲਿਆ, ਤੇ ਇੱਕ ਦੂਜੇ ਨੂੰ ਲੱਗੇ ਇਸ਼ਾਰੇ ਕਰਨ ਵੀ ਫੈਸਲਾ, ਆਪਾਂ ਤਾਂ ਖੁਸ਼ ਹੋਏ ਸੀ ਵੀ ਫੈਸਲਾ ਤਾਂ ਇਹ ਤਾਂ ਬਹੁਤ ਔਖਾ ਹੈ, ਕਿਹੜਾ ਜਾਊਗਾ ਪੰਜ ਵਕਤ ਦੋ ਵੇਲੇ ਮਸਾਂ ਮਸਾਂ ਨਿਤਨੇਮ ਕਰਦੇ ਹਾਂ, ਸ਼ਾਮ ਨੂੰ ਰਹਿ ਰਸ ਦਾ, ਸਵੇਰ ਦਾ, ਪੰਜ ਬਾਣੀਆਂ ਦਾ, ਉਹ ਵੀ ਕਈ ਵਾਰੀ ਕਾਹਲੀ ਕਾਹਲੀ ਹੁੰਦੀ ਹੈ, ਇਹਨਾਂ ਨੂੰ ਸਾਰਾ ਦਿਨ ਸੱਦਣ 'ਤੇ ਰਹਾਂਗੇ ਅਸੀਂ? ਕਹਿੰਦੇ ਸਰਕਾਰ ਵੀ ਗੁਜ਼ਾਰਿਸ਼ ਹੈ ਵੀ ਇਹ ਜੇ ਆ ਗਿਆ ਕਰੋ, ਕੰਮ ਔਖਾ ਹੈ, ਫਿਰ ਸਾਨੂੰ ਕੰਮ ਕਰਨ ਦੇ ਵਿੱਚ ਬੜੀ ਮੁਸ਼ਕਲ ਹੈ, ਸਾਡੇ ਕੋਲੋਂ ਇਹ ਹੋ ਨਹੀਂ ਸਕਣਾ। ਅਤੇ ਸ਼ੇਰੇ ਪੰਜਾਬ ਕਹਿੰਦੇ ਫਿਰ ਮਸੀਤ ਦੇ ਵਿੱਚ ਅੱਲਾਹੂ ਅਕਬਰ ਦੀ ਆਵਾਜ਼ ਵੀ ਬੰਦ ਹੋਣੀ ਨਾਮੁਮਕਿਨ ਬਾਤ ਹੈ। ਉਹਨੂੰ ਕਹਿੰਦੇ ਜਾਓ ਵੀ ਤੁਸੀਂ ਆਪਣਾ ਕੰਮ ਕਰੋ, ਅਤੇ ਅੱਜ ਤੋਂ ਬਾਅਦ ਕੋਈ ਪੁਕਾਰ ਨਾ ਕਰੇ। ਇਹ ਸਿੱਖਾਂ ਦੇ ਰਾਜ ਦੇ ਵਿੱਚ ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਇਹ ਮੇਰੀ ਪਰਜਾ, ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਐਸਾ ਸੀ ਰਾਜ ਸਿੱਖਾਂ ਦਾ। ਅਤੇ ਸ਼ੇਰੇ ਪੰਜਾਬ ਦੀਆਂ ਬਹੁਤ ਗੱਲਾਂ ਨੇ, ਮੈਂ ਕਹਿੰਦਾ ਲੜੀਵਾਰ ਕਥਾ ਦਾ ਨਿਯਮ ਬਣਿਆ ਰਹੇ, ਇੱਕ ਗੱਲ ਸੁਣਾ ਕੇ ਮੈਂ ਅੱਗੇ ਤੁਰਦਾ। ਅਤੇ ਇਹੋ ਜਿਹੀਆਂ ਗੱਲਾਂ ਵੀ ਸ਼ੇਰੇ ਪੰਜਾਬ ਦੀ ਮੜੀ ਦੇ ਨਾਲ ਹੀ ਸਮਾਪਤ ਹੋ ਗਈਆਂ ਜਦੋਂ ਉਹਨਾਂ ਦਾ ਸਰੀਰ ਸਮਾਪਤ ਹੋਇਆ। ਸ਼ੇਰੇ ਪੰਜਾਬ ਦੇ ਲੱਗੇ ਹੋਏ ਦਰਬਾਰ ਵਿੱਚ ਇੱਕ ਅੱਬਲ ਅਚੀਕੀ, ਇੱਕ ਬੀਬੀ ਨੇ ਉੱਚੇ ਉੱਚੇ ਪੁਕਾਰ ਕੀਤੀ ਔਰ ਰੋ ਰੋ ਕੇ ਪੁਕਾਰ ਕੀਤੀ। ਸ਼ੇਰੇ ਪੰਜਾਬ ਦਾ ਮਨ ਦਰਬਿਆ, ਕਾਲਾ ਹੋ ਕੇ ਪੁੱਛਦਾ, ਬੀਬੀ ਤੂੰ ਉੱਚੇ ਉੱਚੇ ਰੋ ਰਹੀ ਹੈ, ਕੀ ਤਕਲੀਫ ਹੈ ਤੈਨੂੰ? ਮੇਰਾ ਮਨ ਕਾਲਾ ਪੈਂਦਾ, ਕਿਸਨੇ ਦੁੱਖ ਦਿੱਤਾ ਤੈਨੂੰ ਔਰ ਕੀ ਦੁੱਖ ਹੈ ਤੈਨੂੰ? ਕਾਲੀ ਕਾਲੀ ਦੇ ਵਿੱਚ ਇੱਕ ਸਾਹ 'ਚ ਦੋ ਤਿੰਨ ਗੱਲਾਂ ਕਰ ਗਿਆ ਸ਼ੇਰੇ ਪੰਜਾਬ। ਜਿਹੜੀ ਉਸ ਬੀਬੀ ਨੇ ਗੱਲ ਕਹੀ ਉਹ ਬੜੀ ਦਰਦਨਾਕ ਸੀ। ਉਹਨੇ ਕਿਹਾ ਸਰਕਾਰ ਮੇਰੀ ਪੱਤ ਲੁੱਟੀ ਗਈ। ਸ਼ੇਰੇ ਪੰਜਾਬ ਦੀਆਂ ਅੱਖਾਂ ਲਾਲ ਹੋ ਗਈਆਂ, ਸਿੱਖਾਂ ਦੇ ਰਾਜ ਵਿੱਚ ਕਿਸੇ ਬੀਬੀ ਦੀ ਪੱਤ ਲੁੱਟੀ ਜਾਏ? ਕਹਿਣ ਲੱਗਾ, ਬੀਬੀ ਇਹ ਮੈਂ ਕੀ ਸੁਣਿਆ, 40 ਸਾਲ ਦੇ ਵਿੱਚ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਕਿਸੇ ਦਾ ਕਤਲ ਨਾ ਹੋਇਆ, ਕਿਸੇ ਨੂੰ ਫਾਂਸੀ ਨਾ ਦਿੱਤੀ ਗਈ, ਕੋਈ ਲੁੱਟਿਆ ਨਾ ਗਿਆ, ਕਿਸੇ ਬੀਬੀ ਵੱਲ ਕਿਸੇ ਨੇ ਅੱਖ ਭਰ ਕੇ ਨਾ ਵੇਖਿਆ। ਤੇ ਫਿਰ ਉਸ ਵੇਲੇ ਸ਼ੇਰੇ ਪੰਜਾਬ ਨੇ ਨੀਵੀਂ ਪਾ ਲਈ। ਜ਼ਿੰਦਗੀ ਦੇ ਵਿੱਚ ਇੱਕ ਵਾਰ ਨੀਵੀਂ ਪਾਈ ਹੈ, ਇਸ ਬੀਬੀ ਦੇ ਅੱਗੇ ਨੀਵੀਂ ਪਾ ਲਈ। ਤੇ ਨੀਵੀਂ ਪਾ ਕੇ ਜਦੋਂ ਸਿਰ ਤਾਂ ਚੁੱਕਿਆ, ਉਹਦੀਆਂ ਅੱਖਾਂ ਦੇ ਵਿੱਚ ਹੰਝੂ ਡਿੱਗ ਰਹੇ ਸਨ, ਔਰ ਉਹ ਆਪਣੀ ਕਿਰਪਾਨ ਨੂੰ ਹੱਥ ਪਾਇਆ, ਕਿਰਪਾਨ ਨੰਗੀ ਕਰਕੇ ਉਹਨੂੰ ਆਪਣੇ ਦੋਨਾਂ ਹੱਥਾਂ ਦੇ ਨਾਲ ਬੀਬੀ ਨੂੰ ਕਹਿਣ ਲੱਗਾ, ਬੀਬੀ ਆਹ ਕਿਰਪਾਨ ਫੜ, ਇਸ ਕਿਰਪਾਨ ਨਾਲ ਮੇਰਾ ਸਿਰ ਵੱਢਦੇ, ਇਸੇ ਵੇਲੇ ਮੈਂ ਸੰਸਾਰ ਵਿੱਚ ਜੂਣਾ ਨਹੀਂ ਚਾਹੁੰਦਾ। ਮੇਰੇ ਰਾਜ ਦੇ ਵਿੱਚ ਇੱਕ ਅਬਲਾ ਦੀ ਇੱਜ਼ਤ ਲੁੱਟੀ ਗਈ। ਤੇ ਬੀਬੀ ਨੇ ਕਿਰਪਾਨ ਫੜਨ ਤੋਂ ਇਨਕਾਰ ਕਰ ਦਿੱਤਾ, ਕਹਿਣ ਲੱਗੀ ਮਹਾਰਾਜ ਮੈਂ ਦੁਖੀ ਹੋਣ ਕਰਕੇ ਇਸ ਢੰਗ ਦੇ ਨਾਲ ਮੈਂ ਆਪਣਾ ਦੁੱਖ ਲੈ ਕੇ ਆਈ ਹਾਂ, ਪਰ ਮੈਨੂੰ ਇਹ ਪਤਾ ਵੀ ਤੁਹਾਡੇ ਵਰਗੇ ਰਾਜੇ ਨੂੰ ਖੋ ਕੇ ਸਾਡੇ ਪੱਲੇ ਕੀ ਰਹੇਗਾ, ਤੁਹਾਡੇ ਵਰਗਾ ਨਿਆਂ ਕਰਨ ਵਾਲਾ ਇਸ ਦੁਨੀਆਂ ਦੇ ਉੱਤੇ ਰਾਜਾ ਨਹੀਂ ਮਿਲੇਗਾ ਸਾਨੂੰ। ਇਸ ਕਰਕੇ ਸਰਕਾਰ ਤੁਸੀਂ ਆਪਣੇ ਮਰਨ ਲਈ ਕਿਉਂ ਸੋਚਦੇ ਹੋ? ਮੇਰੀ ਤਾਂ ਇੱਜ਼ਤ ਹੁਣ ਵਾਪਸ ਨਹੀਂ ਆਏਗੀ, ਜੋ ਹੋਣਾ ਸੀ ਹੋ ਗਿਆ, ਪਰ ਕਿਸੇ ਅਬਲਾ ਦੀ ਇੱਜ਼ਤ ਨਾ ਲੁੱਟੀ ਜਾਏ, ਜੋ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ। ਇਸ ਲਈ ਪੁਕਾਰ ਕਰਨ ਵਾਸਤੇ ਹਿੰਮਤ ਕੀਤੀ ਹੈ, ਨਹੀਂ ਤਾਂ ਅਕਸਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਬੀਬੀਆਂ ਮੂੰਹ ਛੁਪਾ ਕੇ ਬਹਿ ਜਾਂਦੀਆਂ ਹਨ ਕਿ ਸਮਾਜ ਦੇ ਵਿੱਚ ਬੇਇੱਜ਼ਤੀ ਹੋ ਜਾਏਗੀ। ਕਹਿੰਦੇ ਸ਼ੇਰੇ ਪੰਜਾਬ ਨੇ ਧਾ ਮਾਰੀ ਦੋਨੇ ਹੱਥ ਤਾਹਨ ਕਰਕੇ, ਕਹਿੰਦਾ ਐ ਗੁਰੂ ਗੋਬਿੰਦ ਸਿੰਘ, ਇਹ ਤੇਰਾ ਸਿੱਖ ਹੁਣ ਰਾਜ ਕਰਨ ਦੇ ਲਾਇਕ ਨਹੀਂ ਰਿਹਾ, ਮੈਂ ਤਾਂ ਇਸ ਧਰਤੀ ਤੋਂ ਚਲਾ ਜਾਵਾਂ ਤਾਂ ਚੰਗਾ, ਮੇਰੇ ਰਾਜ ਵਿੱਚ ਐਡਾ ਵੱਡਾ ਪਾਪ ਹੋਇਆ ਕਿਉਂ ਹੈ। ਵਜ਼ੀਰ ਉੱਠੇ, ਕਹਿਣ ਲੱਗੇ ਸ਼ੇਰੇ ਪੰਜਾਬ, ਤੁਹਾਡਾ ਕਸੂਰ ਕੀ ਹੈ ਇਹਦੇ ਵਿੱਚ? ਤੁਸੀਂ ਮੁਜ਼ਰਮ ਨੂੰ ਪੁੱਛੋ ਕੌਣ ਹੈ, ਬੀਬੀ ਨੂੰ ਪੁੱਛੋ ਹੈ ਕੌਣ, ਉਹਨੂੰ ਸਜ਼ਾ ਦਿਓ। ਇਹੋ ਜਿਹਾ ਸੀ ਨਾ ਮੰਨਦਾ ਸ਼ੇਰੇ ਪੰਜਾਬ। ਤੇ ਉਸ ਵੇਲੇ ਦੱਸਿਆ ਵੀ ਤੁਹਾਡੇ ਫੌਜ ਦਾ ਇੱਕ ਸਿਪਾਹੀ ਹੈ, ਨਾ ਲਿਆ ਚਲੋ ਜਿਹੜੀ ਹੋਈ ਉਹ ਸਿਪਾਹੀ ਉਹ ਜਾਣੇ ਤੇ ਮਹਾਰਾਜਾ ਜਾਣੇ। ਕਹਿਣ ਤੋਂ ਭਾਵ ਵੀ ਮਹਾਰਾਜਾ ਇੰਨਾ ਦਰਵੀਭੂਤ ਸੀ, ਗਰੀਬਾਂ ਦੇ ਘਰ ਆਪਣੀ ਪਿੱਠ ਤੇ ਬੋਰੀਆਂ ਚੁੱਕ ਕੇ ਦਾਣੇ ਸਿੱਟਣ ਵਾਲਾ, ਪੰਡਾਂ ਆਪਣੇ ਸਿਰ ਦੇ ਉੱਤੇ ਉਠਾਉਣ ਵਾਲਾ, ਕੇਵਲ ਇੱਕੋ ਹੀ ਸਿੱਖਾਂ ਦਾ ਰਾਜਾ ਹੋਇਆ, ਉਹ ਇਹੋ ਜਿਹਾ ਰਾਜਾ ਪੈਦਾ ਨਹੀਂ ਹੋਇਆ। ਇਹ ਲੋਕ ਤਾਂ ਕਹਿੰਦੇ ਨੇ ਜਿਹੜੇ ਸਿੱਖ ਵਿਰੋਧੀ ਤਾਕਤਾਂ ਨੇ, ਸਿੱਖਾਂ ਨੂੰ ਰਾਜ ਨਹੀਂ ਕਰਨਾ ਆਉਂਦਾ, ਸਿੱਖਾਂ ਨੇ ਰਾਜ ਕਰਕੇ ਵਿਖਾਇਆ ਪੂਰੀ ਦੁਨੀਆ ਨੂੰ ਕਿ ਰਾਜ ਕਿਹੋ ਜਿਹਾ ਹੁੰਦਾ। ਜੇ ਨਿੱਕੇ ਨਿੱਕੇ ਬੱਚੇ ਬੇਰੀ ਦੇ ਬੇਰ ਝਾੜਦੇ ਹੋਏ, ਢੀਮ ਵੱਜਦੀ ਹੈ ਸ਼ੇਰੇ ਪੰਜਾਬ ਦੇ, ਤਾਂ ਉਹਨਾਂ ਬੱਚਿਆਂ ਨੂੰ ਹਾਜ਼ਰ ਕੀਤਾ ਗਿਆ। ਬੱਚੇ ਸਹਿਮ ਗਏ, ਬੇਟਾ ਤੁਸੀਂ ਢੀਮ ਕਿਉਂ ਮਾਰੀ ਮੇਰੇ? ਮਹਾਰਾਜ ਅਸੀਂ ਜਾਣ ਕੇ ਨਹੀਂ ਮਾਰੀ, ਅਚਾਨਕ ਲੱਗ ਗਈ, ਹੋਇਆ ਕੀ ਹੈ? ਅਸੀਂ ਤਾਂ ਜੀ ਬੇਰ ਝਾੜ ਰਹੇ ਸੀ, ਵਿਧਵਾ ਬੀਬੀ ਦੇ ਵਿਹੜੇ 'ਚ ਬੇਰੀ ਖੜੀ ਸੀ ਬੜੀ ਮਿੱਠੀ। ਸ਼ੇਰੇ ਪੰਜਾਬ ਕਹਿਣ ਲੱਗਿਆ, ਬੇਟਾ ਇਹ ਬੇਰੀ ਨੂੰ ਕਿਉਂ ਮਾਰਦੇ ਸੀ ਤੁਸੀਂ? ਬੱਚੇ ਛੋਟੇ ਸੀ, ਬਚਪਨ ਹੈ। ਕਹਿਣ ਲੱਗੇ, ਸਰਕਾਰ ਇਹ ਬੜੇ ਮਿੱਠੇ ਮਿੱਠੇ ਬੇਰ ਦਿੰਦੀ ਹੈ ਸਾਨੂੰ। ਉਸ ਵੇਲੇ ਘੋੜੇ ਤੋਂ ਉਤਰਿਆ, ਕਹਿਣ ਲੱਗਾ, ਕਲੰਗੀ ਵਾਲੇ ਸਤਿਗੁਰੂ, ਇਹ ਮੇਰੇ ਨਾਲੋਂ ਤਾਂ ਬੇਰੀ ਚੰਗੀ ਹੋਈ ਜੇ ਮੈਂ ਇਹਨਾਂ ਬੱਚਿਆਂ ਨੂੰ ਕੁਛ ਨਾ ਦਿਆਂ। ਟੀਮਾਂ ਮਾਰਨ ਵਾਲਿਆਂ ਨੂੰ 2 ਪਿੰਡ ਇਨਾਮ ਦੇ ਦਿੱਤੇ। ਹੁਣ ਜਿਹੜਾ ਪੰਜਾਬ 'ਚ ਉੱਠਦਾ ਸ਼ੇਰੇ ਪੰਜਾਬ ਕਹਾਉਣ ਨੂੰ ਤਾਂ ਜੀ ਕਰਦਾ ਹਰੇਕ ਦਾ, ਪਰ ਸ਼ੇਰੇ ਪੰਜਾਬ ਦੀਆਂ ਕਿਤੇ ਸਾਖੀਆਂ ਪੜ੍ਹ ਕੇ ਦੇਖ ਤਾਂ ਲਓ, ਸ਼ਰਮ ਆਏਗੀ ਕਿ ਸ਼ੇਰੇ ਪੰਜਾਬ ਦਾ ਨਾਮ ਬਦਨਾਮ ਕਿਉਂ ਕੀਤਾ ਜਾਵੇ, ਕਿਸੇ ਬੰਦੇ ਨੂੰ ਕਿਹਾ ਜਾਵੇ ਕਿ ਇਹ ਹੁਣ ਇਹ ਤਾਂ ਜੀ ਸ਼ੇਰੇ ਪੰਜਾਬ ਹੀ ਹੈ। ਇਹੋ ਜਿਹੇ ਮਹਾਰਾਜਾ ਸ਼ੇਰੇ ਪੰਜਾਬ, ਜਿਨ੍ਹਾਂ ਨੇ ਅਜਿਹਾ ਰਾਜ ਕੀਤਾ, ਜਿਨ੍ਹਾਂ ਦੇ ਰਾਜ ਵਿੱਚ ਨਾ ਹਿੰਦੂ ਨੂੰ ਨਾ ਮੁਸਲਮਾਨ ਨੂੰ। ਭਾਈ ਸਾਹਿਬ ਜੀ, ਬੇਨਤੀ ਹੈ, ਫੋਨ ਨਾ ਸੁਣੋ ਸੰਗਤ ਦੇ ਵਿੱਚ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਇਹ ਕੰਮ ਨਾ ਕਰਿਆ ਕਰੋ ਸੰਗਤ ਵਿੱਚ, ਦੂਸਰੇ ਡਿਸਟਰਬ ਹੁੰਦੇ ਨੇ ਸਾਰੇ। ਇਹ ਨਿਯਮ ਜਿਹੜਾ ਭੰਗ ਹੁੰਦਾ, ਐਸਾ ਕਰਨਾ ਗੁਰਮਤ ਤੋਂ ਵੀ ਉਲਟ ਹੈ ਅਤੇ ਗੁਰੂ ਦੀ ਕਰੋਪੀ ਹੋ ਜਾਂਦੀ ਹੈ ਇਹਦੇ 'ਤੇ। ਇੱਥੇ ਆਪਾਂ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਆਏ ਹਾਂ। ਤੁਸੀਂ ਦੱਸ ਦਿਓ ਜੀ, ਜੇ ਕੋਲ ਬੈਠੇ ਮੇਰੀ ਨਹੀਂ ਆਵਾਜ਼ ਸੁਣੀ ਇਹਨਾਂ ਨੇ, ਤੇ ਆਓ ਹੁਣ ਜਿਹੜੀ ਲੜੀਵਾਰ ਹੈ ਉਸ ਕਥਾ ਦਾ ਸਾਹ ਸੰਗੀਤ ਆਨੰਦ ਬਾਣੀਏ। ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ, ਅਤੇ ਜਿਨ੍ਹਾਂ ਨੇ ਗਿਆਨੀ ਸੰਤ ਸਿੰਘ ਜੀ ਸਿੰਘ ਸਾਹਿਬ, ਅਤੇ ਜਿਨ੍ਹਾਂ ਦੇ ਵਿਦਿਆਰਥੀ ਸਿਖਿਆਰਥੀ, ਜਿਨ੍ਹਾਂ ਦੇ ਸ਼ਗਿਰਦ, ਅਤੇ ਉਹਨਾਂ ਤੋਂ ਵਿਦਿਆ ਪੜ੍ਹੇ ਹੋਏ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਬਣਾਇਆ। ਸ਼ੇਰੇ ਪੰਜਾਬ ਕਿਸੇ ਵੀ ਮੁਹਿੰਮ 'ਤੇ ਜਾਂਦਾ ਸੀ, ਅਤੇ ਇੱਕ ਪਾਸੇ ਉਹ ਅਕਾਲ ਤਖ਼ਤ 'ਤੇ ਡਿਊਟੀ ਕਰ ਰਹੇ ਹਨ, ਅਤੇ ਦੂਜੇ ਪਾਸੇ ਉਹ ਸ਼ੇਰੇ ਪੰਜਾਬ ਦੇ ਨਾਲ ਮੁਹਿੰਮ 'ਤੇ ਵੀ ਜਾਂਦੇ ਸੀ। ਇਹੋ ਜਿਹੇ ਸਿੰਘ ਸਾਹਿਬਾਨ ਹੋਇਆ ਕਰਦੇ ਸੀ ਸੂਰਬੀਰ ਯੋਧੇ, ਅਤੇ ਉਹਨਾਂ ਦਾ ਸਾਹ ਸੰਗੀ ਯਾਦ ਦੇ ਅੰਦਰ ਚਲੋ ਸਮਾਗਮ ਹੋ ਰਿਹਾ ਹੈ। ਮੈਂ ਇੰਨਾ ਵਕਤ ਨਹੀਂ ਸੀ ਲਾਉਣਾ ਚਾਹੁੰਦਾ, ਵਕਤ ਥੋੜ੍ਹਾ ਜਿਹਾ ਵਧੀ ਲੱਗ ਗਿਆ ਮੇਰੇ ਕੋਲੋਂ ਭਾਵਨਾ ਦੇ ਵੇਗ ਵਿੱਚ ਆ ਕੇ, ਅਤੇ ਹੁਣ ਥੋੜ੍ਹਾ ਜਿਹਾ ਸੰਖੇਪ ਕਰਨੀ ਕਹੇ ਵੀ ਅੱਜ ਦੀ ਕਥਾ ਜਿਹੜੀ ਹੈ, ਬਲਕਿ ਹੈ ਬੜੀ ਗੂੜ੍ਹ ਅਤੇ ਬੜੀਆਂ ਗਿਣਤੀਆਂ ਮਿਣਤੀਆਂ ਭਾਈ ਸਾਹਿਬ ਨੇ ਕੀਤੀਆਂ, ਭਾਈ ਗੁਰਦਾਸ ਜੀ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ, ਨੌ ਪ੍ਰਕਾਰੀ ਭਗਤ ਕਰ ਸਾਧੈ ਨਵ ਦੁਆਰ ਗੁਰਮਤੀ,
ਅਤੇ 9 ਦੀ ਗਿਣਤੀ ਹੈ ਭਾਈ ਸਾਹਿਬ ਜੀ। ਨੌਧਾ ਭਗਤੀ ਲੈਂਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਅਨਸੂਰ ਅਨੁਸਾਰ ਹੈ ਆਪ ਜੀ ਦੀ ਹਰ ਤੁਕ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਤੁਕ ਹੈ ਜੀ? ਇਹ ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ, ਅਤੇ ਕੀਰਤਨ ਸਰਵਣ ਭਗਤੀ ਹੈ, ਕੀਰਤਨ ਭਗਤੀ ਹੈ, ਤੇ ਇਹ ਸਾਰੀ ਸਾਧ ਸੰਗਤ ਜੀ ਨੌ ਪ੍ਰਕਾਰ ਦੀ ਜਿਹੜੀ ਭਗਤੀ ਹੈ ਨਾ, ਸਰਵਣ ਕੀਰਤਨ ਸਿਮਰਨ ਪਾਦ ਸੇਵ ਅਰਚਾਨ ਦਾਸ ਸਖਾਪਨ ਬੰਧਨ ਸਰਵ ਨਿਵੇਦਨ ਜਾਣ, ਤੇ ਇਹਦੇ ਵਿੱਚ ਨੌ ਭਗਤੀ ਦਾ ਵੇਰਵਾ ਦਿੱਤਾ ਗਿਆ। ਇਸ ਵੇਲੇ ਜੋ ਸਰੋਤਾ ਜਨ ਬੈਠੇ ਸੁਣਦੇ ਹੋ, ਇੱਕ ਭਗਤੀ ਦਾ ਨੌ ਪ੍ਰਕਾਰ ਦੀ ਭਗਤੀ ਦਾ ਇੱਕ ਅੰਗ ਹੈ ਸੁਣਨਾ, ਕਥਾ ਸੁਣਨੀ, ਕੀਰਤਨ ਕਰਨਾ, ਕੀਰਤਨ ਸੁਣਨਾ ਭਗਤੀ ਦੇ ਅੰਗ ਹਨ। ਤੇ ਇਸ ਪ੍ਰਕਾਰ ਦੀ ਇਹ ਨੌ ਇਹਦੀਆਂ ਕਿਸਮਾਂ ਨੇ। ਫਿਰ ਉਹਦੀਆਂ ਜੇ ਇਕੱਲੀ ਇਕੱਲੀ ਕਿਸਮਾਂ ਆਪਾਂ ਕਰਦੇ ਜਾਈਏ ਤੇ ਉਹਦੇ ਵੀ ਸਾਧ ਸੰਗਤ ਜੀ ਵਕਤ ਜਿਹੜਾ ਇੱਕ ਪੰਕਤੀ ਦੇ ਉੱਤੇ, ਭਾਈ ਸਾਹਿਬ ਤਾਂ ਇੱਕ ਇਸ਼ਾਰਾ ਜਿਹੜਾ ਉਹ ਘੰਟਿਆਂ ਵਧੀ ਵਿਆਖਿਆ ਨੂੰ ਜਨਮ ਦੇ ਦਿੰਦਾ ਜੇ ਉਹਨੂੰ ਪੂਰਾ ਵਿਸਥਾਰ ਦੇ ਨਾਲ ਕਰਨਾ। ਭਾਈ ਸਾਹਿਬ ਕਹਿੰਦੇ ਨੌ ਪ੍ਰਕਾਰ ਹੀ ਭਗਤ ਕਰ ਸਾਧੇ ਨਵ ਦੁਆਰ ਗੁਰਮਤੀ। ਅਗਲੀ ਗੱਲ ਕਰਦੇ ਨੇ ਨੌ ਪ੍ਰਕਾਰ ਦੀ ਭਗਤੀ ਕਰਕੇ ਨੌ ਦੁਆਰੇ ਜਿਹੜੇ ਨੌ ਗੋਲਕਾਂ ਸਰੀਰ ਦੀਆਂ ਤੇ ਇਹ ਸਫਲੀਆਂ ਕਰ ਦਿੱਤੀਆਂ। ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਨੌ ਗੋਲਕਾਂ ਪ੍ਰਗਟ ਹਨ, ਇਸ ਕਰਕੇ ਉਹਨਾਂ ਨੇ ਨੌ ਗੋਲਕਾਂ ਵਾਲੇ ਸਰੀਰ ਨੂੰ ਗੋਲਕਾਂ ਦੇ ਸਮੇਤ ਨੌ ਪ੍ਰਕਾਰ ਦੀ ਭਗਤੀ ਕਰਕੇ ਇਹ ਕਹਿਣਾ ਚਾਹੁੰਦੇ ਨੇ ਭਾਈ ਸਾਹਿਬ ਪਵਿੱਤਰ ਕਰ ਲਿਆ ਹੋਇਆ, ਸਰੀਰ ਸਫਲਾ ਕਰ ਲਿਆ ਹੋਇਆ। ਤੇ ਉਹ ਭਗਤੀ ਕਰਨ ਦੇ ਨਾਲ ਸਰੀਰ ਕਿੰਨਾ ਸਫਲਾ ਹੋ ਜਾਂਦਾ ਹੈ, ਕਹਿੰਦੇ ਜਿਸ ਨਗਰ ਦੇ ਵਿੱਚ ਵੀ ਰਹਿੰਦਾ ਹੋਵੇ ਉਹ ਭਗਤੀ ਕਰਨ ਵਾਲੇ ਦੀ ਦੇਹੀ ਦੀ ਤਾਂ ਬਾਤ ਹੀ ਛੱਡ ਦੇ, ਉਹ ਤਾਂ ਜਿਸ ਨਗਰ ਦੇ ਵਿੱਚ ਵੀ ਰਹਿ ਰਿਹਾ ਨਾ, ਤੇ ਉਸ ਨਗਰ ਨੂੰ ਵੀ ਇੰਨੀ ਪਵਿੱਤਰਤਾ ਦੇ ਜਾਂਦਾ ਹੈ। ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ। ਭਾਈ ਕਰਨੈਲ ਸਿੰਘ ਜੀ ਬੈਠੇ ਨੇ, ਇਹਨਾਂ ਦੇ ਨਗਰ ਦੇ ਵਿੱਚ ਇੱਕ ਮਹਾਂਪੁਰਸ਼ ਹੋਏ ਨੇ ਕੜਾਮੇ ਨਗਰ ਵਿੱਚ, ਉੱਥੇ ਹਰ ਸਾਲ ਮੈਂ ਬਰਸੀ 'ਤੇ ਜਾਂਦਾ ਹੁੰਦਾ। ਉਸ ਮਹਾਂਪੁਰਸ਼ ਨੇ ਜ਼ਿੰਦਗੀ 'ਚ ਆਪਣਾ ਨਾਂ ਨਹੀਂ ਦੱਸਿਆ ਵੀ ਮੇਰਾ ਨਾਂ ਕੀ ਹੈ। ਗੁਰੂ ਗ੍ਰੰਥ ਸਾਹਿਬ ਦੀ ਉਹ ਪੂਜਾ ਕਰਾਈ, ਅੱਜ ਹਜ਼ਾਰਾਂ ਦਾ ਇਕੱਠ ਹਰੇਕ, ਭਾਈ ਸਾਹਿਬ ਜੀ ਹਰ ਵਾਰੀ ਉੱਥੇ ਬਰਸੀ 'ਤੇ ਇੱਥੋਂ ਜਾਂਦੇ ਨੇ ਕੈਨੇਡਾ ਤੋਂ, ਅਤੇ ਉਹਨਾਂ ਨੇ ਭਗਤੀ ਕਰਕੇ ਕਿਸ ਢੰਗ ਦੇ ਨਾਲ ਇਹ ਨੌ ਗੋਲਕਾਂ ਵਾਲੇ ਸਰੀਰ ਨੂੰ ਸਾਧਿਆ ਹੈ। ਸਾਧਨਾ ਹੀ ਸਾਧਨਾ ਹੈ, ਜ਼ਿੰਦਗੀ ਭਰ ਭਗਤੀ ਹੀ ਭਗਤੀ ਕੀਤੀ, ਅਤੇ ਇਲਾਕੇ ਦੇ ਵਿੱਚ ਨਗਰ ਦੇ ਵਿੱਚ, ਅਤੇ ਇਸ ਇਲਾਕੇ ਦੇ ਵਿੱਚ ਦੋ ਮਹਾਂਪੁਰਸ਼ ਸੀ, ਇੱਕ ਸੰਤ ਬਾਬਾ ਪੂਰਨ ਦਾਸ ਜੀ ਜਿਹੜੇ ਸ਼ੇਖੂਪੁਰ ਸਾਹਿਬ ਵਾਲੇ, ਅਤੇ ਇੱਕ ਇਹ ਕੜਾਵਾਂ ਵਾਲੇ। ਦੋਨੇ ਮਹਾਂਪੁਰਖਾਂ ਦਾ ਪਿਆਰ ਵੀ ਆਪਸ ਵਿੱਚ ਬਹੁਤ ਸੀ। ਤੋ ਇਸ ਕਰਕੇ ਸਾਧ ਸੰਗਤ ਜੀ ਸਾਧੇ ਹੈ ਨੌ ਦੁਆਰਿਆਂ ਵਾਲੇ ਇਹ ਸਰੀਰ ਨੂੰ ਸਾਧਨਾ ਕਰਕੇ, ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ, ਉਹ ਨਗਰ ਪਵਿੱਤਰ ਹੋ ਜਾਂਦਾ ਹੈ ਜਿੱਥੇ ਨਾਮ ਜਪਣ ਵਾਲਾ ਨਿਵਾਸ ਕਰ ਰਿਹਾ ਹੈ। ਉਹਦੀ ਮਾਂ ਪਵਿੱਤਰ ਹੋ ਜਾਂਦੀ ਹੈ, ਉਹਦਾ ਪਿਓ ਪਵਿੱਤਰ, ਉਹਦੀ ਕੁੱਲ ਪਵਿੱਤਰ, ਉਹਦੀ ਦੇਹ ਪਵਿੱਤਰ, ਉਹ ਜਗ੍ਹਾ ਪਵਿੱਤਰ ਜਿੱਥੇ ਬੈਸਣ ਸਾਧ ਜਨ ਸੋਥਾਨ ਸੋ ਹੁੰਦਾ। ਕਿਉਂ? ਉਹ ਸੋ ਸੇਵਨ ਸਮਰੱਥ ਆਪਣਾ ਮਿਨਸੇ ਸਭ ਹੁੰਦਾ। ਇਸ ਕਰਕੇ ਭਾਈ ਸਾਹਿਬ ਜੀ ਕਹਿ ਰਹੇ ਨੇ, ਆਓ ਹੁਣ ਥੋੜੀ ਜਿਹੀ ਹੋਰ ਸੰਖੇਪ ਕਰ ਲਈ, ਅੱਗੇ ਚਲੋ ਜੀ। ਗੁਰਮੁਖ
ਗੁਰਮੁਖ ਪਰਮ ਚਖਾਇਆ ਗਾਵੇ ਜੀਵ ਰਸਾਇਣ ਰਤੀ।
ਗੁਰਮੁਖਾਂ ਨੇ ਭਗਤੀ ਕਰਦਿਆਂ ਹੋਇਆਂ ਪ੍ਰੇਮ ਦਾ ਰਸ, ਪ੍ਰੇਮ ਦੇ ਰਸ ਵਿੱਚ ਆ ਕੇ ਭਗਤੀ ਕੀਤੀ ਹੈ। ਅਤੇ ਅਸਲ ਦੇ ਵਿੱਚ ਜਿਹੜੀ ਰਸ ਦੇ ਵਿੱਚ ਆ ਕੇ ਨਾਮ ਦਾ ਜਪਣਾ ਹੈ, ਉਹਨੂੰ ਫਿਰ ਕਹਿੰਦੇ ਨਾਮ ਰਸੀਆ। ਨਾਮ ਦੇ ਵਿੱਚ ਰਸ ਆ ਰਿਹਾ ਹੈ, ਅਤੇ ਨਾਮ ਤਾਂ ਭਾਈ ਜੇ ਰਸ ਨਹੀਂ ਆ ਰਿਹਾ ਤਾਂ ਵੀ ਫਲ ਤਾਂ ਹੈ ਉਸਦਾ ਵੀ, ਪਰ ਜਦੋਂ ਨਾਮ ਦੇ ਵਿੱਚੋਂ ਰਸ ਆਉਣ ਲੱਗ ਜਾਏ ਤਾਂ ਉਸ ਵੇਲੇ ਅਨੇਕਾਂ ਸਰੀਰਕ ਬਿਮਾਰੀਆਂ ਜਿਹੜੀਆਂ ਨੇ ਉਹ ਵੀ ਖਤਮ ਹੋ ਜਾਂਦੀਆਂ ਨੇ। ਇੱਕ ਵਾਰੀ ਕ੍ਰੋਧ ਆ ਜਾਏ ਸਾਡੇ ਖੂਨ ਦੇ ਉੱਤੇ ਅਜਿਹਾ ਅਸਰ ਹੁੰਦਾ, ਖੂਨ ਇਹੋ ਜਿਹੇ ਤਰੀਕੇ ਦੇ ਨਾਲ ਸੜ ਜਾਂਦਾ ਹੈ ਅਤੇ ਜਿਹਦੇ ਵਿੱਚ ਅਨੇਕਾਂ ਬਿਮਾਰੀਆਂ ਦੇ ਪੈਦਾ ਹੋਣ ਨੂੰ ਸਾਡਾ ਕ੍ਰੋਧ ਜਨਮ ਦੇ ਜਾਂਦਾ ਹੈ। ਬੇਚੈਨੀ ਦੇ ਵਿੱਚ ਬਹੁਤ ਕੁਝ ਸਾਡੇ ਸਰੀਰ ਦਾ ਨੁਕਸਾਨ ਹੋ ਜਾਂਦਾ ਹੈ। ਅਤੇ ਦੁੱਖ ਸੁੱਖ ਦੇ ਭਾਣਾ ਮੰਨਣ ਦੀ ਗੱਲ ਇਸੇ ਕਰਕੇ ਹੈ, ਵਿਚਲਿਤ ਨਹੀਂ ਹੋਣਾ ਕਦੇ ਵੀ, ਭਾਵੇਂ ਚੰਗਾ ਭਾਵੇਂ ਮੰਦਾ, ਜੈਸੀ ਨਦਰ ਤੁਮਾਰੀ। ਅਤੇ ਇਸ ਕਰਕੇ ਜਿਹੜੇ ਗੁਰਮੁਖ ਨੇ ਉਹ ਪਿਰਮ ਚਖਾਇਆ ਉਹਨਾਂ ਨੇ ਪ੍ਰੇਮ ਦਾ ਰਸ ਪਰਮੇਸ਼ਰ ਵਾਹਿਗੁਰੂ ਆਪਣੇ ਪਤੀ ਦਾ ਜੀਵ ਦੇ ਨਾਲ ਪਰਮਾਤਮਾ ਦੇ ਗੁਣ ਗਾਏ ਅਤੇ ਮਾਨੋ ਰਸਾਂ ਦਾ ਆਇਣ ਘਰ ਹੀ ਬਣ ਗਈ ਹੈ ਜਿਹੜੀ ਜੀਵ ਹੈ ਉਹਦੇ ਵਿੱਚ ਤਦਾਕਾਰ ਹੋ ਕੇ ਪ੍ਰੀਤੀਵਾਨ ਹੋ ਕਰਕੇ
ਨਵੇਂ ਖੰਡੇ ਜਾਣ ਆਇਆ ਰਾਜ ਜੋਗ ਜਿਨ ਸਤੀ ਅਸਤੀ।
ਜਿਵੇਂ ਨੌ ਖੰਡ ਹਨ ਪ੍ਰਿਥਵੀ ਦੇ ਟੁਕੜੇ ਅਤੇ ਉਹਦੇ ਵਿੱਚ ਭਾਰਤ ਖੰਡ ਇੱਕ ਖੰਡ ਹੈ ਅਤੇ ਇਹ ਜਿਹੜੇ ਨੌ ਖੰਡ ਹਨ ਪ੍ਰਿਥਵੀ ਨੌ ਖੰਡਾਂ ਦੇ ਵਿੱਚ ਵੰਡੀ ਹੋਈ ਹੈ। ਨੌ ਖੰਡਾਂ ਦੇ ਵਿੱਚ ਰਾਜ ਯੋਗ ਗੁਰਸਿੱਖਾਂ ਨੇ ਕੀਤਾ, ਸਾਡੇ ਗੁਰੂ ਨੇ ਕੀਤਾ। ਇਹ ਰਾਜ ਯੋਗ ਗੁਰੂ ਰਾਮਦਾਸ ਤੋਂ ਹੀ ਬਣਿਆ। ਗੁਰਸਿੱਖਾਂ ਨੂੰ ਰਾਜ ਯੋਗ ਬਾਦਸ਼ਾਹ ਇਕੱਲਾ ਯੋਗ ਨਹੀਂ, ਯੋਗੀਆਂ ਦੇ ਕੋਲ ਇਕੱਲਾ ਯੋਗ ਸੀ, ਗੁਰਸਿੱਖਾਂ ਕੋਲ ਰਾਜ ਯੋਗ ਹੈ। ਅਤੇ ਰਾਜ ਯੋਗ ਮਹਾਰਾਜ ਸਾਹਿਬ ਕਹਿੰਦੇ ਨਵੀਂ ਖੰਡੀ ਜਣਾਇਆ ਨੌ ਖੰਡਾਂ ਵਾਲੀ ਇਸ ਧਰਤੀ ਉੱਤੇ ਰਾਜ ਯੋਗ ਜਿਨ ਸਤੀ ਅਸਤੀ, ਜਿਹਦੇ ਵਿੱਚ ਚੰਗਾ ਅਤੇ ਮਾੜਾ ਸੱਤ ਅਤੇ ਅਸੱਤ ਨੂੰ ਨਿਰਣੇ ਕਰਕੇ ਆਪਣੇ ਜੀਵਨ ਨੂੰ ਇਉਂ ਬਤੀਤ ਕੀਤਾ ਹੈ।
ਨੌ ਕਾ ਕਰ ਨੌ ਕਰ ਸਾਧਿਆ ਵਰਤਮਾਨ ਪਰਲੋ ਉਤਪਤੀ।
ਨੌ ਘਰ ਨਵਾਂ ਕਲਾਂ ਵਾਲਾ ਇਹ ਜਿਹੜਾ ਸਰੀਰ ਹੈ ਸਾਧ ਸਿੰਘ ਜੀ ਵਿਦਤ ਕੀਤਾ ਅਤੇ ਇਸ ਪ੍ਰਕਾਰ ਕਹਿੰਦੇ ਨੇ ਵੀ ਪੁਰਖ ਅਰ ਪ੍ਰਕਿਰਤੀ ਹੰਕਾਰ ਵਾਲੇ ਨਵ ਘਰ ਸੰਸਾਰ ਦੇ ਵਿੱਚ ਇਹ ਜਿਹੜੇ ਤਿੰਨ ਕਾਲ ਭੂਤ ਕਾਲ ਭਵਿੱਖਤ ਕਾਲ ਵਰਤਮਾਨ ਇਹਨਾਂ ਦੇ ਵੀ ਭਾਈ ਸਾਹਿਬ ਵੀ ਕਹਿੰਦੇ ਨੇ ਪਰਲੋਂ ਉਤਪਤੀ ਅਤੇ ਇਹ ਸੰਸਾਰ ਦਾ ਪੈਦਾ ਹੋਣਾ, ਸੰਸਾਰ ਦਾ ਸਥਿਰ ਹੋਣਾ, ਸੰਸਾਰ ਨਾਸ ਹੋ ਜਾਣਾ, ਇਹੋ ਜਿਹੇ ਝੰਝਟ ਦੇ ਵਿੱਚ ਉਹਨਾਂ ਨੇ ਜੰਮਣਾ ਮਰਨਾ ਆਪਣਾ ਖਤਮ ਕਰ ਦਿੱਤਾ, ਮੁਕਤ ਹੋ ਗਏ, ਜੰਮਣ ਮਰਨ ਤੋਂ ਰਹਿਤ ਹੋ ਗਏ।
ਨਵਨਿਧ ਪਿਛ ਲੱਗਣੀ ਨਾਥ ਅਨਾਥ ਸੁਨਾਥ ਜੁਗਤੀ।
ਫਿਰ ਬੋਲਿਓ ਜੀ।
ਨਵਨਿਧ ਪਿਛ ਲੱਗਣੀ ਨਾਥ ਅਨਾਥ ਸੁਨਾਥ ਜੁਗਤੀ।
ਕਹਿੰਦੇ ਨੌ ਨਾਥ ਨੇ ਯੋਗੀਆਂ ਦੇ ਵਿੱਚ ਜਿਹੜੇ ਨੌ ਨਿਧਾਂ ਨੌ ਨਾਥ ਅਤੇ ਉਹਨਾਂ ਦੇ ਮਗਰ ਨੌ ਨਿਧੀਆਂ ਫਿਰਦੀਆਂ ਪਿੱਛੇ ਲੱਗੀਆਂ। ਨਵ ਨਿਧੀ 18 ਸਿੱਧੀ ਇਹ ਜਿਹੜੀਆਂ ਸਾਸ ਸੀ ਨਵ ਨਿਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾਤ ਮੈਂ ਆਵੇ ਉਹਨਾਂ ਦੇ ਮਗਰ ਫਿਰਦੀਆਂ ਜਿਹਦੇ ਵਿੱਚ ਸਾਸ ਜੀ ਨੌ ਨਿਧਾਂ ਦੇ ਵਿੱਚ ਪਿੱਛੇ ਵਿਆਖਿਆ ਹੋ ਚੁੱਕੀ ਹੈ। ਅਸਨ ਬਸਨ ਪੂ ਕਣਕ ਪੁੰਨ ਦਾਸੀ ਚੌਂਪ ਗੁਲਾਮ ਰਥਵਾਹੇ ਹੰਡਵਾਹੇ ਜਾਣੀਏ ਜੈ ਨਵ ਨਿਧ ਕੇ ਨਾਮ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਬਣਾਇਆ ਹੋਇਆ ਤੋਰਾ ਹੈ ਤੋ ਇਸ ਕਰਕੇ ਉਹਦੇ ਫਿਰ ਵਿਆਖਿਆ ਵੱਧਦੀ ਹੈ। ਪਿੱਛੇ ਲੱਗੀਆਂ ਫਿਰ ਹੈ ਰਿੱਧ ਸਿੱਧ ਨਾਵੇ ਕੀ ਦਾਸੀ ਉਹ ਕਿਵੇਂ ਤਿਆਗਦੇ ਨੇ। ਕਹਿੰਦੇ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਬਸੈ ਮਨ ਆਏ। ਉਹਨਾਂ ਦੇ ਕੋਲ ਹਾਜ਼ਰ ਪਰ ਉਹ ਵਰਤਦੇ ਨਹੀਂ ਇਹਨਾਂ ਸ਼ਕਤੀਆਂ ਨੂੰ। ਉਹ ਕਹਿੰਦੇ ਇਹਦੇ ਵਿੱਚ ਪਰਚ ਕੇ ਕਿਤੇ ਅਸੀਂ ਆਪਣੇ ਮਾਰਗ ਤੋਂ ਥਿੜਕ ਨਾ ਜਾਈਏ। ਇਹ ਰਸਤੇ ਦੀਆਂ ਵਸਤੂਆਂ ਨੇ, ਇਹ ਮੰਜ਼ਿਲ ਤੇ ਜਾਣ ਤੇ ਰੋਕ ਲੈਣਗੀਆਂ। ਰਿੱਧ ਸਿੱਧ ਸਮੋਹ ਹੈ ਨਾਮ ਨਾ ਬਸੈ ਮਨ ਆਏ ਤੋ ਇਸ ਕਰਕੇ ਕਹਿੰਦੇ ਨੌ ਨਾਥ ਜਿਹੜੇ ਉਹ ਰਿੱਧੀਆਂ ਦੇ ਵਿੱਚ ਫਸੇ ਹੋਏ ਨੇ, ਗੁਰਸਿੱਖ ਨੂੰ ਲਤੜ ਕੇ ਲੰਘ ਜਾਂਦੇ ਨੇ ਤੇ ਇਸ ਕਰਕੇ ਜਿਹੜਾ ਨਾਥਾਂ ਦਾ ਅਨਾਥਾਂ ਦਾ ਨਾਥ ਹੈ ਪਰਮਾਤਮਾ ਸਨਾਥ ਉਹਦੀ ਜੁਗਤੀ ਪ੍ਰਾਪਤ ਕਰਨ ਦੀ ਪ੍ਰਾਪਤ ਕਰ ਲਏ।
ਨਾ ਉਖਲ ਵਿੱਚ ਉਖਲੀ ਮਿਲੀ ਕੌੜੀ ਠੰਡੀ ਤੱਤੀ।
ਹੁਣ ਸਾਧ ਸਿੰਘ ਜੀ ਹਾਂਜੀ ਨੌ ਜਿਹੜੀਆਂ ਗੋਲਕਾਂ ਵਾਲਾ ਜਿਹੜਾ ਸਰੀਰ ਹੈ ਨਾ ਸਾਡਾ, ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਇਹਦੀ ਗੱਲ ਕਰਦੇ ਨੇ। ਇਹ ਜਿਹੜੀ ਜੀਵ ਹੈ ਉਖਲੀ ਨੌ ਗੋਲਕਾਂ ਦਾ, ਨੌ ਉਖਲਾਂ ਜਾਣੀ ਗੋਲਕਾਂ ਦੇ ਵਿੱਚ ਜਿਹੜੀ ਜੀਵ ਉਖਲੀ ਕਹੀ ਗੋਲਕ ਹੈ, ਨੌ ਗੋਲਕਾਂ ਚ ਜੀਵ ਇੱਕ ਗੋਲਕ ਹੈ। ਇਹ ਮਿੱਠਾ ਕੌੜਾ ਵੀ ਦੱਸਦੀ ਹੈ ਅਤੇ ਇਹ ਤੱਤਾ ਠੰਡਾ ਵੀ ਜਿਵੇਂ ਸਪਰਸ਼ ਹੁੰਦਾ ਰਸਨਾ ਉਹ ਵੀ ਦੱਸਦੀ ਹੈ। ਪਰ ਇਹਦੇ ਨਾਲ ਇੱਕ ਹੋਰ ਗੱਲ ਕਹਿੰਦੇ ਨੇ ਭਾਈ ਸਾਹਿਬ, ਕਹਿੰਦੇ ਜੀਵ ਜਿਵੇਂ ਖੱਟਾ ਮਿੱਠਾ ਦੱਸਦੀ ਹੈ ਅਤੇ ਕੌੜਾ ਅਤੇ ਮਿੱਠਾ ਉਹਨੂੰ ਅਨੁਭਵ ਕਰਦੀ ਹੈ, ਕਹਿੰਦੇ ਜੀਵ ਦੇ ਵਿੱਚੋਂ ਕੁਛ ਬੋਲ ਬੋਲੇ ਜਾਂਦੇ ਨੇ ਜਿਹੜੇ ਦੂਸਰੇ ਨੂੰ ਕੌੜੇ ਜਾਂ ਮਿੱਠੇ ਜਿਹੇ ਜਿਹੇ ਬੋਲੇ ਜਾਣ। ਜੀਵ ਦੇ ਅਧੀਨ ਉਹ ਗੁਰਮੁਖ ਬੋਲ ਬੋਲਦੇ ਮਿੱਠਾ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਵੇ। ਗੁਰਸਿੱਖਾਂ ਨੂੰ ਮਹਾਰਾਜ ਨੇ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ। ਇਸ ਕਰਕੇ ਇਹ ਜੀਵ ਦੀ ਮਹਾਨਤਾ ਤਾਂ ਹੈ ਜੇ ਨਾਮ ਜਪੇ। ਤੁਲਸੀ ਨੇ ਇੱਕ ਗੱਲ ਬੜੀ ਸੋਹਣੀ ਕੀਤੀ ਹੈ, ਬਹੁਤ ਸੁੰਦਰ ਗੱਲ ਕਹਿੰਦੇ, ਤੁਲਸੀ ਰਸਨਾ ਤੋ ਭਲੀ ਜੋ ਮੁਖ ਕਹੀਏ ਰਾਮ। ਇਹ ਰਸਨਾ ਤਾਂ ਚੰਗੀ ਹੈ ਜੇ ਪਰਮਾਤਮਾ ਦਾ ਨਾਮ ਜਪੇ। ਤੁਲਸੀ ਰਸਨਾ ਤੋ ਭਲੀ ਜੋ ਮੁਖ ਕਹੀਏ ਰਾਮ, ਨਹੀਂ ਤਾਂ ਕਾਟਣ ਯੋਗ ਹੈ ਮੁਖ ਮੇ ਭਲਾ ਨਾ ਚਾਮ। ਇਹ ਚਮ ਕੀ ਕਰਨਾ? ਸੌ ਸਿਆਣਾ ਇੱਕ ਮਤ। ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਹੈ, ਨਾਮਦੇਵ ਜੀ ਕਹਿੰਦੇ, ਰੇ ਜੇ ਬੇ ਕਰੋ ਸਤਖੰਡ ਜਾਮਨੋਚਨੇ ਸ੍ਰੀ ਗੋਬਿੰਦ। ਜੇ ਤੂੰ ਨਾਮ ਨਾ ਜਪੇ ਤੇਰੇ ਸੌ ਟੁਕੜੇ ਨਾ ਬਰੀਕ ਬਰੀਕ ਕਰਦੇ, ਫਿਰ ਕੀ ਕਰਨੀ ਹੈ? ਹਰੇ ਹਾਂ, ਰਸਨਾ ਜਪੇ ਨਾ ਨਾਮ, ਰਸਨਾ ਜਪੇ ਨਾ ਨਾਮ, ਤਿਲ ਤਿਲ ਕੱਟੀ ਹੈ ਹਰੇ ਹਾਂ ਜਪ ਇਸਰੇ ਗੋਬਿੰਦ ਰਾਜ ਦਿਨੋ ਦਿਨ ਕੱਟੀ ਹੈ। ਤੇ ਇਸ ਕਰਕੇ ਸਾਧ ਸਿੰਘ ਜੀ, ਜੀਵ ਦੀ ਆਪਣੀ ਸਮਰੱਥਾ ਹੈ ਇਹਦੇ ਕੋਲ, ਠੀਕ ਹੈ, ਬਹੁਤ ਬੜੀ ਸ਼ਕਤੀ ਹੈ। ਮਹਾਂਪੁਰਖਾਂ ਨੇ ਇੱਕ ਦਿਨ ਬੜੀ ਵਿਅੰਗ ਦੀ ਗੱਲ ਕਥਾ ਦੇ ਵਿੱਚ ਸੁਣਾਈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ, ਅਤੇ ਉਹ ਸਮਝਾਉਣ ਵਾਸਤੇ ਇਸ ਤਰ੍ਹਾਂ ਦੀਆਂ ਕਲਪਨਾ ਕੀਤੀਆਂ ਹੁੰਦੀਆਂ ਵਿਦਵਾਨਾਂ ਦੀਆਂ, ਸਤਪੁਰਸ਼ਾਂ ਦੀਆਂ। ਕਹਿੰਦੇ ਦੰਦਾਂ ਦਾ ਤਾਂ ਜੀਭ ਦਾ ਝਗੜਾ ਪੈ ਗਿਆ ਇੱਕ ਵਾਰ, ਦੰਦ ਲੜ ਪਏ ਜੀਭ ਦੇ ਨਾਲ। ਕਹਿੰਦੇ ਹਮ ਬੱਤੀ ਤੁਮ ਏਕਲੀ, ਬਸੇ ਹਮਾਰੇ ਬੀਚ ਇਹੜ ਤੇੜ ਜੇਕਰ ਵਿੱਚੇ ਦਿਓ ਪੀਸ। ਦੰਦ ਕਹਿੰਦੇ ਅਸੀਂ ਬੱਤੀਆਂ ਤੇ ਤੂੰ ਹੈਗੀ ਕੱਲੀ, ਬਈ ਬਾਲਾ ਚਵਰ ਚਵਰ ਨਾ ਬੋਲਿਆ ਕਰ, ਜੇ ਕਦੇ ਦੇਖ ਲੈ ਵੀ ਟੁਕੜੇ ਟੁਕੜੇ ਕਰ ਦਿਆਂਗੇ ਬੱਤੀਆਂ ਅਸੀਂ। ਜੀਵ ਕਹਿੰਦੀ ਭਰਾਵੋ ਵੀ ਦੇਖ, ਲੜਾਈ ਚੰਗੀ ਨਹੀਂ ਹੁੰਦੀ, ਆਪਾਂ ਇੱਕੋ ਹੀ ਘਰ 'ਚ ਰਹਿੰਦੇ ਹਾਂ। ਇਹ ਗੱਲ ਠੀਕ ਹੈ, ਤੁਮ ਬੱਤੀ ਹਮ ਏਕਲੀ ਸੰਗ ਤੁਮਾਰੇ ਵਾਸ। ਕਹਿੰਦੀ ਏਕ ਬਚਨ ਐਸਾ ਕਰੂੰ ਬੱਤੀ ਦਿਓ ਨਿਕਾਸ, ਮੇਰੇ ਇੱਕ ਬਚਨ ਬੋਲਣ ਦੇ ਬੱਤੀ ਦੇ ਬੱਤੀ ਬਾਹਰ ਹੋਵੋਗੇ, ਤੁਸੀਂ ਮੂੰਹ 'ਚ ਨਹੀਂ ਹੋਵੋਗੇ, ਮੈਂ ਫਿਰ ਵੀ ਮੂੰਹ 'ਚ ਰਹਿ ਜੂੰਗੀ। ਇਹ ਆਪਣਾ ਧਿਆਨ ਰੱਖਿਓ। ਸਿੱਖਿਆ ਦੇਣ ਵਾਸਤੇ ਦੰਦਾਂ ਨੇ ਆਪਣਾ ਕੰਮ ਕਰਨਾ, ਜੀਭ ਨੇ ਆਪਣਾ ਕੰਮ ਕਰਨਾ, ਅਤੇ ਇਹਦੀ ਸਿੱਖਿਆ ਲਈ ਗਈ ਹੈ ਵੀ ਕੌੜਾ ਬੋਲ ਕਦੀ ਨਹੀਂ ਬੋਲਣਾ, ਮੰਦਾ ਜਿਹੜਾ ਬੋਲਣਾ ਇਹਦੇ ਨਾਲ। ਗੁਰੂ ਪਿਆਰਿਓ, ਜਿੱਥੇ ਕਿਸੇ ਦਾ ਦਿਲ ਦੁਖਦਾ ਨਾ, ਹਿਆ ਨਾ ਠਾਹੇ ਕਹੀ ਦਾ। ਬਾਬੇ ਫਰੀਦ ਸਾਹਿਬ ਨੇ ਬੜੀ ਸੁੰਦਰ ਗੱਲ ਕੀਤੀ ਹੈ, ਉਹ ਕਹਿੰਦੇ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ, ਜੇ ਤੋ ਪੀਆ ਦੀ ਸਿੱਖ, ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਤਾਂ ਇੱਕ ਗੱਲ ਯਾਦ ਰੱਖੀ ਵੀ ਹੋ ਨਾ ਠਾਹੇ ਕਹੀ ਦਾ। ਦਿਲ ਦਰਵਾਜ਼ਾ ਰੱਬ ਦਾ, ਇਹ ਪਰਮਾਤਮਾ ਦੇ ਮਿਲਣ ਦਾ ਦਰਵਾਜ਼ਾ ਹੈ, ਇਹਨੂੰ ਮੂਲ ਨਾ ਢਾ। ਉਹ ਟੱਠਿਆ ਮੂਲ ਨਾ ਉਸਰੇ, ਤੂੰ ਲੰਘ ਸੈਂ ਕਿਹੜੇ ਰਾਹ, ਤੂੰ ਜਾਏਗਾ ਕਿਹੜੇ ਰਾਹ ਹੋ ਕੇ, ਤੂੰ ਉਹ ਤਾਂ ਸਾਈਂ ਤਾਂ ਰਹਿੰਦਾ ਤੇ ਦਿਲਾਂ ਦੇ ਵਿੱਚ ਹੀ ਹੈ, ਤੂੰ ਦਿਲਾਂ ਨੂੰ ਤੋੜ ਕੇ ਫਿਰ ਚਾਹੁੰਦਾ ਰੱਬ ਤੱਕ ਪਹੁੰਚ ਜਾਵੇਂ, ਨਹੀਂ ਹੋ ਨਹੀਂ ਸਕਣਾ ਐਸਾ। ਜਿੱਥੇ ਤੱਕ ਹੋ ਹੈ ਲੋਕਾਂ ਦੇ ਦਿਲਾਂ ਨੂੰ ਸੁੱਖ ਪਹੁੰਚਾ। ਇੱਕ ਗੁਰੂ ਘਰ ਦੇ ਲੇਖਕ ਨੇ, ਕਵੀ ਨੇ ਬੜੇ ਸੁੰਦਰ ਲਿਖਿਆ, ਕਹਿੰਦੇ ਸੰਸਾਰ ਤੋਂ ਅਪਰਾਮ ਹੋ ਕੇ ਹਾਂ ਹੂੰ ਸ਼ੋਰ ਦੁਨੀ ਦਾ ਸੁਣ ਕੇ, ਦੁਨੀਆਂ ਦਾ ਡੰਡ ਰੌਲਾ ਸੁਣ ਕੇ ਨਾ, ਹਾਂ ਹੂੰ ਸ਼ੋਰ ਦੁਨੀ ਦਾ ਸੁਣ ਕੇ ਇੱਕ ਜੋਗੀ ਪਰਬਤ ਚੜਿਆ, ਉੱਚੇ ਨੀਵੇਂ ਲੰਘ ਪਰਬਤ ਜਾ ਕੰਦਰਾ ਵਿੱਚ ਵੜਿਆ, ਕਠਿਨ ਸਮਾਧੀ ਤਪ ਕਰ ਭਾਰੀ ਜਦੋਂ ਉਚੇਰਾ ਚੜਿਆ, ਸਾਈਂ ਦੇ ਦਰ ਬੰਦ ਸੀ ਬੂਹੇ, ਲਿਖਿਆ ਸੀ ਮੁੜ ਜਾ ਤੋਂ। ਇਹ ਕਲਪਨਾ ਕੀਤੀ ਗਈ ਹੈ ਕਿ ਮਹਾਂਪੁਰਸ਼ ਕਹਿੰਦੇ ਸੰਸਾਰ ਤੋਂ ਵੀ ਮੈਨੂੰ ਕੀ ਲੈਣਾ, ਕੋਈ ਰੋਵੇ ਕੋਈ ਹੱਸੇ, ਜੀ ਮੇਰਾ ਤਾਂ ਸੰਸਾਰ ਨਾਲ ਸੰਬੰਧ ਕੋਈ ਨਹੀਂ, ਪਹਾੜ ਦੀ ਕੰਧਰਾਂ ਵਿੱਚ ਜਾ ਵੜਿਆ। ਤਪ ਕਰਕੇ ਸੋਤੀ ਉੱਤੇ ਚੜੀ ਰੱਬ ਤੱਕ ਪਹੁੰਚ ਹੋਈ, ਕਹਿੰਦੇ ਪਰਮਾਤਮਾ ਦੇ ਦਰ 'ਤੇ ਉਪੜਿਆ ਅਤੇ ਉੱਥੇ ਲਿਖਿਆ ਹੋਇਆ ਸੀ ਕਿ ਵਾਪਸ ਮੁੜ ਜਾ, ਤੇਰੇ ਲਈ ਦਰਵਾਜ਼ਾ ਬੰਦ ਹੈ। ਉਹ ਕਹਿੰਦੇ ਰੱਬਾ ਮੈਂ ਤਾਂ ਅੱਜ ਤੱਕ ਸੁਣਿਆ ਸੀ ਜਿਹ ਦਰ ਆਵਤ ਜਾ ਤੋ ਹਟਕੇ ਨਾ ਹੀ ਕੋਏ, ਤੇ ਦਰਵਾਜ਼ੇ ਸਾਰਿਆਂ ਨਾਲ ਹੀ ਖੁੱਲ੍ਹੇ ਹੁੰਦੇ ਨੇ, ਅਤੇ ਮੇਰੇ ਲਈ ਬੂਹਾ ਬੰਦ ਕਿਉਂ ਹੋ ਗਿਆ? ਉਹਨੇ ਕਿਹਾ ਚਲੋ ਜੇ ਦਰਵਾਜ਼ਾ ਬੰਦ ਹੈ, ਦਰਵਾਜ਼ਾ ਖੜਕਾ ਲੈਂਦੇ ਹਾਂ। ਉਹਨੇ ਕਹਿੰਦੇ ਰੱਬ ਦਾ ਦਰਵਾਜ਼ਾ ਖੜਕਾਇਆ, ਕਹਿੰਦੇ ਰੱਬ ਨੇ ਅੰਦਰੋਂ ਆਵਾਜ਼ ਦਿੱਤੀ ਕਿ ਬਈ ਉੱਪਰ ਲਿਖਿਆ ਹੋਇਆ ਨਹੀਂ ਪੜਿਆ ਤੂੰ? ਕਹਿੰਦੇ ਜੀ ਤਾਂ ਪੜ੍ਹਿਆ। ਕਹਿੰਦੇ ਫਿਰ ਲਿਖਿਆ ਸੀ ਮੁੜ ਜਾ ਤੂੰ? ਕਹਿੰਦੇ ਜੀ ਕਿਉਂ, ਮਸਾਂ ਮਸਾਂ ਤਾਂ ਪਹੁੰਚਿਆ ਤੁਹਾਡੇ ਤੱਕ ਭਗਤੀ ਕਰਕੇ। ਅਤੇ ਕਹਿੰਦੇ ਰੱਬ ਨੇ ਤਿੰਨ ਚਾਰ ਗੱਲਾਂ ਇਹੋ ਜਿਹੀਆਂ ਕਰੀਆਂ ਜਿਹੜੀਆਂ ਲੋਕਾਂ ਨੂੰ ਗਾਲਾਂ ਵਰਗੀਆਂ ਲੱਗਦੀਆਂ ਨਾ। ਕਹਿੰਦੇ ਹੱਠੀ ਕਮੀਨੇ ਬੁਜਦਲ ਨਾ ਬੂਹਾ ਖੜਕਾ ਤੋਂ, ਕਹਿੰਦੇ ਦੁਖੀਆਂ ਦਾ ਨਾ ਦਰਦ ਵੰਡਾਇਆ, ਦੁਖੀਆਂ ਦਾ ਨਾ ਦਰਦ ਵੰਡਾਇਆ, ਉਹ ਦੀਨ ਬੰਦ ਚਾਹੇ ਮਿਲਣਾ।
ਮੈਂ ਦੀਨਾਂ ਦਾ ਸੰਬੰਧੀ ਹਾਂ, ਮੈਨੂੰ ਮਿਲਣਾ ਚਾਹੁੰਦਾ ਤੇ ਮੇਰੇ ਦੁਖੀਆਂ ਦਾ ਤਾਂ ਕਦੇ ਦਰਦ ਨਹੀਂ ਬਣਾਇਆ, ਤੂੰ ਤਾਂ ਪਹਾੜਾਂ 'ਚ ਜਾ ਬੈਠਿਆ ਕਹਿ ਰਹੋ ਕੇ। ਗੁਰੂ ਨਾਨਕ ਦਾ ਇਹ ਮਤ ਹੈ, ਜਿੱਥੇ ਤੱਕ ਹੋਵੇ ਪਰਉਪਕਾਰ ਕਰਨਾ, ਆਪ ਦੁਖੀ ਹੋ ਕੇ ਵੀ ਕਿਸੇ ਨੂੰ ਸੁੱਖ ਪਹੁੰਚਾਉਣਾ, ਇਹ ਗੁਰੂ ਕੇ ਖਾਲਸੇ ਦਾ ਧਰਮ ਹੈ। ਸਿੱਖ ਦੇ ਧਰਮ ਦੇ ਵਿੱਚ ਮੁੱਢਲੀਆਂ ਗੱਲਾਂ ਦੇ ਅੰਦਰ ਇਹੀ ਕੁਝ ਸਿਖਾਇਆ ਜਾਂਦਾ ਹੈ। ਸਿੱਖ ਇੱਕ ਚੰਦਨ ਦਾ ਬੂਟਾ ਹੈ, ਜਿੱਥੇ ਪੈਦਾ ਹੋ ਜੇ ਖੁਸ਼ਬੂ ਆਏਗੀ, ਬਦਬੂ ਨਹੀਂ ਆਏਗੀ ਕਦੇ ਵੀ। ਜੇ ਬਦਬੂ ਆ ਰਹੀ ਹੈ ਅੰਗਤਾ ਦੀ, ਤਾਂ ਫਿਰ ਸਿੱਖਿਮਾ ਕਰਨਾ, ਸਿੱਖ ਨਹੀਂ ਕੁਛ ਹੋਰ ਹੋਏਗਾ, ਸਿੱਖੀ ਤੇ ਦੂਰ ਹੈ। ਸਿੱਖ ਨੇ ਸਭ ਨੂੰ ਸੁੱਖ ਪਹੁੰਚਾਇਆ। ਸਿੱਖ ਦੇ ਉੱਤੇ ਮੁਸਲਮਾਨ ਵੀ ਮਾਣ ਕਰੇ, ਹਿੰਦੂ ਵੀ ਮਾਣ ਕਰੇ, ਕੋਈ ਧਰਮ ਵਾਲਾ ਈਸਾਈ ਵੀ ਮਾਣ ਕਰੇ, ਸਿੱਖ ਕਿਸੇ ਨੂੰ ਤਕਲੀਫ ਨਹੀਂ ਦਿੰਦਾ। ਸਿੱਖ ਦੀ ਵਫਾਦਾਰੀ ਹੈ, ਜਿੱਥੇ ਵੀ ਗਿਆ ਆਪਣਾ ਨਾਂ ਤੇ ਥਾਂ ਪੈਦਾ ਕੀਤਾ ਹੈ। ਇਸ ਕਰਕੇ ਸਾਧ ਸੰਗਤ ਜੀ ਇਹ ਜੀਵ ਨੂੰ ਇਹ ਸਿੱਖਿਆ ਦਿੱਤੀ ਹੈ, ਇੱਕ ਫਿੱਕਾ ਨਾ ਗਲਾਏ, ਫਿੱਕਾ ਨਹੀਂ ਬੋ, ਫਿੱਕਾ ਬੋਲ ਵੀ ਗੁਚਣਾ ਸੁਣ ਮੂਰਖ ਮਨ, ਨਾਨਕ ਫਿੱਕਾ ਬੋਲਿਆ ਤਨਮਨ ਫਿੱਕਾ ਹੋਏ। ਰੋਜ਼ ਪੜ੍ਹਦੇ ਹਾਂ ਪਰ ਨੇੜੇ ਨੂੰ ਨਹੀਂ ਲੰਘਦੀਆਂ ਗੱਲਾਂ, ਇਉਂ ਲੱਗਦਾ ਜੀ ਕਿਵੇਂ ਰਸਮੀ ਤੌਰ 'ਤੇ ਇੱਕ ਕਰਤੱਵ ਬਣਿਆ ਹੋਇਆ, ਪੜ੍ਹੋ ਅਤੇ ਉਹਦੇ 'ਤੇ ਅਮਲ ਕੌਣ ਕਰੇਗਾ। ਜੀਵਨ 'ਚ ਪਰਿਵਰਤਨ ਤਾਂ ਅਮਲ ਕੀਤੇ 'ਤੇ ਬਣਨਾ ਨਹੀਂ। ਸੋ ਇਸ ਕਰਕੇ ਭਾਈ ਸਾਹਿਬ ਜੀ ਇੱਥੇ ਅਖੀਰਲੀ ਤੁਕ 'ਚ ਨੌਂ, ਉਖਲ ਵਿੱਚ ਉਖਲੀ ਮਿੱਠੀ ਕੌੜੀ ਠੰਡੀ ਤੁੱਤੀ, ਇਹ ਗੱਲਾਂ ਹੁਣ ਕਰਕੇ ਅਖੀਰ ਦੀ ਪੰਕਤੀ ਦੇ ਵਿੱਚ ਭਾਈ ਸਾਹਿਬ ਜੀ ਗੁਰਮਤਿ ਦਾ ਸਾਰ ਬਚਨ ਨਿਚੋੜ ਕੱਢਦੇ ਹਨ। ਸਾਧ ਸੰਗਤ ਜੀ,
ਸਾਧ ਸੰਗਤ ਗੁਰਮਤ ਸਣਖਤੀ,
ਸਣਖਤੀ ਦਾ ਅਰਥ ਹੈ ਸ੍ਰੇਸ਼ਟ, ਇਹੀ ਪਦ ਔਖ ਹੈ ਇਹਦੇ ਵਿੱਚ। ਕਹਿੰਦੇ ਇਉਂ ਗੁਰਸਿੱਖਾਂ ਦੀ ਬੁੱਧ, ਗੁਰਸਿੱਖਾਂ ਦੀ ਜੀਭ, ਗੁਰਸਿੱਖਾਂ ਦੇ ਨੌ ਗੋਲਕਾਂ, ਗੁਰਸਿੱਖਾਂ ਦੀ ਨੌ ਪ੍ਰਕਾਰ ਦੀ ਭਗਤੀ, ਗੁਰਸਿੱਖਾਂ ਦੀਆਂ ਹਾਜ਼ਰ ਹੋਈਆਂ ਨੌ ਨਿੱਧਾਂ ਤੇ ਨੌ ਖੰਡਾਂ ਵਾਲੇ ਇਸ ਇਹਦੇ ਸੰਸਾਰ ਦੇ ਵਿੱਚ, ਤੇ ਤਿੰਨ ਸਮਿਆਂ ਦੇ ਵਿੱਚ ਗੁਰਸਿੱਖਾਂ ਨੇ ਸ੍ਰੇਸ਼ਟਾਈ ਹਾਸਲ ਕਰ ਲਈ ਤੇ ਪਰਮਾਤਮਾ ਦੀ ਪ੍ਰਾਪਤੀ ਕਰਕੇ, ਤੇ ਉਹਨਾਂ ਨੇ ਲੋਕ ਪ੍ਰਲੋਕ ਆਪਣੇ ਸਹੇਲੇ ਕਰ ਲਏ। ਤੇ ਹੁਣ ਜਿਹੜੀ ਕੱਲ੍ਹ ਨੂੰ ਜਿਹੜੀ ਸਾਸਵੀਂ ਪੌੜੀ ਆਏਗੀ, ਉਹਦੇ 'ਚ ਭਾਈ ਸਾਹਿਬ ਨੇ ਇੱਥੋਂ ਸ਼ੁਰੂ ਕਰਨੀ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਤੇ ਇਸ ਪ੍ਰਕਾਰ ਦੀ ਸਿੱਖਿਆ ਜਿਹੜੀ ਹੈ ਇਹ ਇੱਥੇ ਤੱਕ, ਇਹ ਪੌੜੀਆਂ ਥੋੜ੍ਹੀਆਂ ਜਾਂ ਵੱਧ ਔਖੀਆਂ ਸੀ, ਅੱਗੇ ਇਹ ਪੌੜੀ ਸਰਲ ਆਏਗੀ। ਤੇ ਜੈਸਾ ਗੁਰੂ ਕਿਰਪਾ ਕਰੇਗਾ, ਉਹ ਸਾਧ ਸੰਗਤ ਜੀ ਜਿਸ ਤਰ੍ਹਾਂ ਦੀ ਮਹਾਰਾਜ ਸਾਹਿਬ ਕਿਰਪਾ ਕਰਦੇ ਜਾਣਗੇ, ਸਾਧ ਸੰਗਤ ਜੀ ਗੁਰਮੁਖਾਂ ਦੀ ਅਵਸਥਾ ਦੀਆਂ, ਸਾਧ ਸੰਗਤ ਦੀ ਮਹਾਨਤਾ ਦੀਆਂ, ਤੇ ਨਾਲ ਨਾਲ ਸਾਧ ਸੰਗਤ ਜੀ ਐਸੇ ਜਿਹੜੇ ਬੁਰਾਈਆਂ ਵਾਲੇ ਕਰਤੱਵ ਹੈ ਸੰਸਾਰ ਦੇ ਵਿੱਚ, ਨਿਗੁਰੇ ਲੋਕਾਂ ਦੇ ਵਿੱਚ, ਖੈਰ ਗੁਰੂ ਵਾਲੇ ਵੀ ਇਸ ਤਰ੍ਹਾਂ ਕਰ ਲੈਂਦੇ ਆ ਕਈ ਵਾਰੀ ਗੁਰਮਤਿ ਤੋਂ ਬਾਹਰ ਜਾ ਕੇ, ਇਹ ਬੜੀ ਭਾਰੀ ਸਿੱਖਿਆ ਜਿਹਦੇ 'ਚ ਸਮਾਜ ਦਾ ਸੁਧਾਰ ਹੋਣ ਵਾਲੀ ਸਿੱਖਿਆ ਹੈ। ਤੇ ਭਾਈ ਗੁਰਦਾਸ ਵਰਗਾ ਸਮਾਜ ਸੁਧਾਰ ਕੌਣ ਪੈਦਾ ਹੋਣਾ, ਜਿਨ੍ਹਾਂ ਨੇ ਹਰ ਪਹਿਲੂ 'ਤੇ ਉਪਦੇਸ਼ ਦਿੱਤਾ, ਤੇ ਉਹ ਕੱਲ੍ਹ ਨੂੰ ਇਹ ਵਿਚਾਰ ਆਏਗੀ। ਤੇ ਆਓ ਹੁਣ ਇੱਥੇ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਜਿਹੜੇ ਗੁਰਮੁਖਾਂ ਨੇ ਦੁਪਹਿਰ ਦੇ ਦੀਵਾਨ ਦੇ ਵਿੱਚ ਸ਼ਾਮ ਦੇ ਸਰੋਤਿਆਂ ਵਿੱਚੋਂ ਸ਼ਿਕਾਇਤ ਆਈ ਸੀ ਥੋੜ੍ਹੀ ਜਿਹੀ, ਕਹਿੰਦੇ ਜੀ ਉਸ ਵੇਲੇ ਅਸੀਂ ਇੱਥੇ ਹੁੰਦੇ ਨਹੀਂ, ਵੀ ਅਸੀਂ ਤਾਂ ਵਾਂਝੇ ਰਹਿ ਜਾਂਦੇ ਹਾਂ, ਅਸੀਂ ਤਾਂ ਕੰਮ ਕਾਰ ਕਰਨ ਵਾਲੇ ਸ਼ਾਮ ਦੇ ਟਾਈਮ ਹੀ ਵਕਤ ਮਿਲਦਾ। ਉਹ ਕੱਲ੍ਹ ਵਾਲੀ ਗੱਲ ਆਪ ਜੀ ਦੁਹਰਾਉਣ ਲੱਗਿਆ ਕਿ ਜਿਨ੍ਹਾਂ ਨੂੰ ਭਾਈ ਸ਼ੂਗਰ ਦਾ ਰੋਗ ਹੈ, ਕੱਲ੍ਹ ਜਿਹੜਾ ਦੁਪਹਿਰੇ ਦੱਸਿਆ ਸੀ ਉਹ ਮੈਂ ਤੁਹਾਨੂੰ ਹੁਣ ਦੱਸਦਾ। ਬੇਨਤੀ ਕਰਦਾ ਵੀ ਜਿਨ੍ਹਾਂ ਨੇ ਨੋਟ ਕੀਤਾ ਹੈ ਮੁਬਾਰਕ ਹੈ, ਇਹ ਬੜਾ ਸਸਤਾ ਅਤੇ ਸੌਖਾ ਤਰੀਕਾ ਹੈ, ਅਤੇ ਕਰੋਗੇ ਤਾਂ ਥੋੜ੍ਹੇ ਚਿਰ ਦੇ ਵਿੱਚ ਇਹ ਕੰਟਰੋਲ ਹੋ ਜਾਏਗੀ। ਉਹਦੇ ਵਿੱਚ ਇੱਕ ਜ਼ਰੂਰ ਕਰਨਾ ਵੀ ਜਦੋਂ ਪ੍ਰਸ਼ਾਦਾ ਛਕੋ ਦੋ ਵੇਲੇ ਛਕਦੇ ਹੋ, ਅਤੇ 45 ਮਿੰਟ ਰੋਟੀ ਦੀ ਜਿਹੜੀ ਲਾਸਟ ਬੁਰਕੀ ਮੂੰਹ ਪਈ ਆ ਉਹ ਦਵਾ ਹੱਥ ਧੋ ਕੇ ਖੜ੍ਹੇ ਹੋ ਜਾਓ, ਨਾ ਬਹਿਣਾ ਨਾ ਪੈਣਾ, 45 ਮਿੰਟ ਵਾਕ ਕਰਨਾ, ਘਰ ਦੇ ਵਿੱਚ ਹੀ ਫਿਰ ਲਓ, ਵਿਹੜੇ ਵਿੱਚ ਫਿਰ ਲਓ, ਸੜਕ 'ਤੇ ਫਿਰ ਲਓ, ਘੜੀ ਦੇਖ ਕੇ 45 ਮਿੰਟ ਬਹਿਣਾ ਨਹੀਂ। ਬਹੋਗੇ ਸ਼ੂਗਰ ਬਣੂਗੀ, ਤੁਰੋ ਫਿਰੋਗੇ ਐਨਰਜੀ ਬਣੇਗੀ, ਇਹ ਸਿਹਤ ਵਿਗਿਆਨ ਕਹਿੰਦਾ। ਅਤੇ ਇਸ ਕਰਕੇ ਇਹਦੇ ਨਾਲ ਨਾਲ ਕੰਟਰੋਲ ਕਰਨ ਵਾਸਤੇ ਕੀ ਕਰਨਾ, ਪੁਦੀਨਾ ਤੁਹਾਡੇ ਘਰਾਂ 'ਚ ਹੁੰਦਾ, ਨਹੀਂ ਹੈਗਾ ਤਾਂ ਲਾ ਲਿਓ ਛੋਟੀ ਜਿਹੀ ਕਿਆਰੀ ਪੁਦੀਨੇ ਦੀ, ਨਹੀਂ ਗੁਆਂਢੀਆਂ ਦੇ ਲਾਇਓ ਹਾਲੇ ਕੰਮ ਚਲਾਉਣ ਵਾਸਤੇ। ਅਤੇ ਇਹਦੇ ਨਾਲ ਹੀ ਲਸਣ, ਅਦਰਕ ਅਤੇ ਅਨਾਰ ਦਾਣਾ, ਮੈਂ ਫਿਰ ਇੱਕ ਵਾਰੀ ਦੱਸ ਦਿਆਂ, ਅਤੇ ਲਸਣ, ਅਦਰਕ ਅਤੇ ਪੁਦੀਨਾ, ਅਨਾਰ ਦਾਣਾ, ਇਹ ਬਰਾਬਰ ਮਾਤਰਾ ਵਿੱਚ ਲੈਣਾ, ਜਿੰਨੇ ਕੁ ਹਫ਼ਤੇ ਵਿੱਚ ਖਾ ਲਓ ਤੁਸੀਂ, ਜ਼ਿਆਦਾ ਨਹੀਂ ਇਕੱਠਾ ਕਰਕੇ ਰੱਖਣਾ, ਹਫ਼ਤੇ ਤੋਂ ਬਾਅਦ ਰੱਖਣਾ ਵੀ ਨਹੀਂ। ਅਤੇ ਇਹਨੂੰ ਹਫ਼ਤੇ ਦੇ ਵਿੱਚ ਦੋ ਵਾਰੀ ਬਣਾਉਣ ਨੂੰ, ਬਹੁਤ ਜ਼ਿਆਦਾ ਨਹੀਂ, ਇੱਕ ਵਾਰੀ ਬਣਾ ਲਿਆ ਫਰਿੱਜ ਵਿੱਚ ਰੱਖ ਦਿਉ, ਅਤੇ ਜਦੋਂ ਇਹ ਬਣ ਗਿਆ ਇਹਦੀ ਚਟਨੀ ਬਣਾ ਕੇ ਇਹਦੇ ਵਿੱਚ ਲੂਣ ਮਿਰਚ ਮਸਾਲਾ ਕੋਈ ਚੀਜ਼ ਨਾ ਪਾ ਬੈਠੇ ਹੋ, ਫਿਰ ਇਹਦੇ ਤੱਤ ਖਤਮ ਹੋ ਜਾਂਦੇ ਨੇ। ਹੋਰ ਜਿਹੜਾ ਮਰਜ਼ੀ ਦਾਲ ਸਬਜ਼ੀ ਜੋ ਮਰਜ਼ੀ ਆ ਤੁਹਾਡੀ, ਅਤੇ ਉਹਦੇ ਨੇ ਇੱਕ ਚਮਚਾ ਜਦੋਂ ਰੋਟੀ ਇੱਕ ਟਾਈਮ ਖਾਂਦੇ ਹੋ ਉਦੋਂ ਇੱਕ ਚਮਚਾ, ਦੋ ਟਾਈਮ ਖਾਂਦੇ ਹੋ ਦੂਸਰਾ ਚਮਚਾ ਫੇਰ ਉਹ ਲੈ ਸਕਦੇ ਹੋ ਅਤੇ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਭਾਈ ਸ਼ੂਗਰ ਜਿਹੜੀ ਹੈ ਉਹ ਕੰਟਰੋਲ ਹੋ ਜੂ। ਪਰ ਧਿਆਨ ਰੱਖਿਓ ਜਿਹੜੀ ਗੋਲੀ ਡਾਕਟਰ ਦੀ ਖਾ ਰਹੇ ਹੋ ਉਹ ਤੁਹਾਨੂੰ ਘਟਾਉਣੀ ਪਏਗੀ ਕਿਤੇ ਜ਼ਿਆਦਾ ਸ਼ੂਗਰ ਨਾ ਘੱਟ ਜਾਏ। ਉੱਥੇ ਇੰਗਲੈਂਡ ਇੱਕ ਗੁਰਮੁਖ ਦੀ ਉਹ ਗੋਲੀਆਂ ਵੀ ਖਾਂਦਾ ਰਿਹਾ, ਦਵਾਈ ਵੀ ਖਾਂਦਾ ਰਿਹਾ ਅਤੇ ਜ਼ਿਆਦਾ ਘੱਟ ਗਈ ਸੀ, ਤਾਂ ਮੈਂ ਆਪ ਜੀ ਨੂੰ ਸੁਚੇਤ ਕਰਦਾ। ਅਤੇ ਜਿਹੜੀ ਕੱਲ੍ਹ ਵਾਲੀ ਸੀ ਉਹ ਤੁਹਾਨੂੰ ਅੱਜ ਜਿਹੜੀ ਅੱਜ ਦੁਪਹਿਰ ਦੱਸੀ ਆ ਉਹ ਫਿਰ ਕੱਲ੍ਹ ਸ਼ਾਮ ਨੂੰ ਆਪ ਜੀ ਨੂੰ ਬੇਨਤੀ ਕਰ ਦਾਂਗਾ। ਉਹ ਬਲੱਡ ਪ੍ਰੈਸ਼ਰ ਦੇ ਪਰਸਾਏ ਹੈ, ਗੁਰੂ ਕਿਰਪਾ ਕਰੇ। ਆ ਹੁਣ ਇੱਥੇ ਸਮਾਪਤੀ। ਹਾਂਜੀ।
ਨਾ ਉਖਲ ਵਿੱਚ ਉਖਲੇ ਮਿੱਠੇ ਕੌੜੇ ਠੰਡੀ ਤੱਤੇ ਸਾਧ ਸੰਗਤ ਗੁਰਮਤਿ ਸਣਖਤੀ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਅੰਧ ਕੂਪ ਮਹਾਪਿਆਨ ਨਾਨਕ ਪਾਰ ਆਈ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚਿੜੇ ਸੋਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।